ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਂ ਤੋ ਧਿਰ ਜੁਲ ਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੈ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਸ਼ਹਿਨਸ਼ਾਹੇ ਹਰਦਵਾਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਆਪਣੇ ਵਡਿੱਕਿਆਂ ਨੂੰ ਯਾਦ ਕਰ ਰਹੇ ਹੋ ਜਿਨ੍ਹਾਂ ਨੇ ਸਾਡੀ ਖਾਤਰ ਆਪਣਾ ਆਪਾ ਕੁਰਬਾਨ ਕਰ ਦਿੱਤਾ। ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹੋ ਅਤੇ ਇਸ ਪ੍ਰੋਗਰਾਮ ਨੂੰ ਜੋ ਨਾਮ ਦਿੱਤਾ ਗਿਆ ਸਫ਼ਰੇ ਸ਼ਹਾਦਤ, ਸ਼ਹਾਦਤ ਦਾ ਸਫ਼ਰ, ਗੁਰੂ ਸਵਾਰਿਓ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਵੱਡਿਆਂ ਦੀਆਂ ਬਾਬਿਆਂ ਦੀਆਂ ਕਹਾਣੀਆਂ ਹੀ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਨੇ, ਪਰ ਉਹਨਾਂ ਨੂੰ ਹੀ ਬਣਾਉਂਦੀਆਂ ਨੇ ਜਿਨ੍ਹਾਂ ਨੇ ਉਹ ਕਹਾਣੀ ਸੁਣੀ ਹੋਵੇਗੀ, ਜਿਨ੍ਹਾਂ ਨੇ ਪੜ੍ਹੀ ਹੋਵੇਗੀ, ਸੁਣੀ ਹੋਵੇਗੀ। ਸ਼ਹੀਦ ਕੀ ਹੈ? ਸ਼ਹੀਦ ਇੱਕ ਗਵਾਹੀ ਹੈ। ਕਾਹਦੀ ਗਵਾਹੀ? ਸੱਚ ਵਾਸਤੇ ਗਵਾਹੀ, ਸੱਚ ਵਾਸਤੇ ਜੋ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ ਉਹਨਾਂ ਨੂੰ ਨਾਮ ਦਿੱਤਾ ਗਿਆ ਸ਼ਹੀਦ, ਸੱਚ ਲਈ ਗਵਾਹੀ ਭਰ ਜਾਂਦਾ। ਐਵੇਂ ਨਹੀਂ ਆਖਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਉਹਨਾਂ ਦਾ ਸੀਸ ਵੇਖਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਰਸਨਾ ਤੋਂ ਇਹ ਬੋਲ ਨਿਕਲੇ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਸੁਰ ਲੋਕ ਕਹਿੰਦੇ ਨੇ ਦੇਵਤਿਆਂ ਨੂੰ। ਹੈ ਹੈ ਤੋਂ ਭਾਵ ਕੀ ਹੈ ਕਿ ਸੱਚ ਹੈ ਸੱਚ ਹੈ ਸੱਚ ਹੈ, ਇਹਨੂੰ ਕੋਈ ਨਹੀਂ ਮਿਟਾ ਸਕਦਾ। ਤੇ ਹਕੀਕਤ ਵੀ ਇਹ ਹੈ, ਜਿਹੜਾ ਮਿਟ ਜਾਏ ਨਾ ਉਹ ਸੱਚ ਨਹੀਂ ਜੇ ਹੁੰਦਾ। ਸੱਚ ਤੇ ਉਹੀ ਹੈ ਜਿਹੜਾ ਸਦੀਵੀ ਰਹਿੰਦਾ। ਇਹ ਗੱਲ ਵੱਖਰੀ ਹੈ ਕਿ ਮਿਟਾਉਣ ਵਾਲੇ ਬੜਾ ਯਤਨ ਕਰਦੇ ਨੇ ਸੱਚ ਨੂੰ। ਕਿਉਂ? ਕਿਉਂਕਿ ਇਹਨਾਂ ਦੀ ਵਿਰੋਧਤਾ ਕੁਦਰਤੀ ਹੈ। ਹਨੇਰੇ ਦੀ ਤੇ ਪ੍ਰਕਾਸ਼ ਦੀ ਕਦੇ ਸਾਂਝ ਨਹੀਂ ਬਣਦੀ, ਵਿਰੋਧਤਾ ਕੁਦਰਤੀ ਹੈ। ਹੰਕਾਰ ਤੇ ਨਿਰੰਕਾਰ ਕਦੇ ਇਕੱਠੇ ਨਹੀਂ ਹੋ ਸਕਦੇ, ਕੁਦਰਤੀ ਵਿਰੋਧਤਾ ਹੈ। ਸੱਚ ਦੀ ਤੇ ਝੂਠ ਦੀ ਕਦੇ ਵੀ ਸਾਂਝ ਨਹੀਂ ਬਣਦੀ, ਇਹ ਵਿਰੋਧਤਾ ਕੁਦਰਤੀ ਹੈ। ਪਰਵੇਖਣ ਵਿੱਚ ਜੋ ਆਇਆ, ਬਹੁਤੀ ਵਾਰੀ ਸਿੰਘਾਸਣਾਂ ਤੇ ਝੂਠ ਬਹਿੰਦਾ ਰਿਹਾ ਹੈ। ਸੱਚ ਨੂੰ ਮਿਟਾਉਣ ਵਾਲਿਆਂ ਨੇ ਬੜਾ ਹੀ ਯਤਨ ਕੀਤਾ, ਕਦੇ ਜ਼ਹਿਰ ਦਾ ਪਿਆਲਾ ਦਿੱਤਾ ਗਿਆ, ਕਦੇ ਸੂਲੀ ਤੇ ਚਾੜਿਆ ਗਿਆ, ਕਦੇ ਤੱਤੀ ਤਵੀ ਆਈ ਕਿ ਸੱਚ ਨੂੰ ਨਹੀਂ ਰਹਿਣ ਦੇਣਾ, ਕਦੇ ਚਾਂਦਨੀ ਚੌਕ ਵਿੱਚ ਮਿਟਾਉਣ ਦਾ ਯਤਨ ਕੀਤਾ ਗਿਆ, ਸੱਚ ਨੂੰ ਤੇ ਸਰਹੰਦ ਦੀ ਦੀਵਾਰ ਵਿੱਚ ਵੀ ਚਿਣਿਆ ਜਾਂਦਾ ਹੈ। ਪਰ ਇੱਕ ਗੱਲ ਯਾਦ ਰੱਖਿਓ, ਇੱਕ ਅਦੀਬ ਦਾ ਕਥਨ ਹੈ, ਉਹ ਕਹਿੰਦੇ ਨੇ ਝੂਠ ਸਿੰਘਾਸਣ ਉੱਤੇ ਬਹਿੰਦਾ, ਸੱਤ ਸਦਾ ਸੂਲੀ ਤੇ ਰਹਿੰਦਾ। ਸੱਚ ਨੂੰ ਸੂਲੀ ਨਸੀਬ ਹੁੰਦੀ, ਸਿੰਘਾਸਣ ਤੇ ਝੂਠ ਬੈਠਾ। ਪਰ ਕਮਾਲ ਦੀ ਗੱਲ ਹੈ, ਝੂਠ ਸਿੰਘਾਸਣ ਉੱਤੇ ਬਹਿੰਦਾ, ਸੱਤ ਸਦਾ ਸੂਲੀ ਤੇ ਰਹਿੰਦਾ, ਪਰ ਬੀਤੀ ਦਾ ਦੱਖ ਦੱਸਦਾ ਰਹਿੰਦਾ। ਝੂਠ ਸਿੰਘਾਸਣ ਤੇ ਵੀ ਰੋਂਦਾ, ਸੱਚ ਸੂਲੀ ਤੇ ਹੱਸਦਾ ਰਹਿੰਦਾ। ਕਮਾਲ ਦੀ ਗੱਲ ਹੈ, ਸੱਚ ਤੇ ਤੱਤੀ ਤਵੀ ਤੇ ਵੀ ਗੀਤ ਗਾਉਂਦਾ, ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗ। ਪਰ ਯਤਨ ਹੈ ਕਿ ਸੱਚ ਨੂੰ ਨਹੀਂ ਰਹਿਣ ਦੇਣਾ, ਯਤਨ ਕੀਤਾ ਗਿਆ। ਝੂਠ ਨੇ ਬੜੀ ਵਾਰੀ ਦਬਾਉਣ ਦਾ ਯਤਨ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਸੰਬੰਧ ਵਿੱਚ ਜਦੋਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਤੇ ਕਿਹੜੇ ਸਮੇਂ ਵਿੱਚ? ਇੱਕ ਤੇ ਹੁੰਦਾ ਕਾਲਾ ਹਨੇਰਾ। ਕਾਲਾ ਹਨੇਰਾ ਤੇ ਉਹ ਹੈ ਜਦੋਂ ਤੁਸੀਂ ਰੋਸ਼ਨੀ ਕਰਦੇ ਹੋ ਉਸੇ ਵੇਲੇ ਹਨੇਰਾ ਜਿਹੜਾ ਨਾ ਉਹ ਮਿਟ ਜਾਂਦਾ। ਇੱਕ ਹੈ ਚਿੱਟਾ ਹਨੇਰਾ, ਜਿਹੜਾ ਚਿੱਟਾ ਹਨੇਰਾ ਨਾ ਉਹ ਹੈ ਧੁੰਦ ਦਾ ਹਨੇਰਾ। ਬਹੁਤੀ ਵਾਰੀ ਐਕਸੀਡੈਂਟ ਧੁੰਦ ਦੇ ਦਿਨਾਂ ਵਿੱਚ, ਸਿਆਲ ਦੇ ਦਿਨਾਂ ਵਿੱਚ ਹੁੰਦੇ ਨੇ, ਸਰਦੀਆਂ ਵਿੱਚ। ਕਿਉਂ? ਰੋਸ਼ਨੀ ਜਿੰਨੀ ਮਰਜ਼ੀ ਹੋਵੇ, ਇਹ ਧੁੰਦ ਦਾ ਹਨੇਰਾ ਜਿਹੜਾ ਨਾ ਇਹ ਕੁਝ ਵੀ ਨਜ਼ਰ ਨਹੀਂ ਆਉਣ ਦਿੰਦਾ। ਕੁਝ ਸਮੇਂ ਵਾਸਤੇ ਤੇ ਸੂਰਜ ਨੂੰ ਵੀ ਰੋਕ ਦਿੰਦਾ। ਤੇ ਸਾਹਿਬ ਜੀ ਕਹਿੰਦੇ ਨੇ ਉਸ ਵੇਲੇ ਕਿਸ ਤਰ੍ਹਾਂ ਦਾ ਹਨੇਰਾ ਸੀ? ਜਿਵੇਂ ਚੋਂ ਧੁੰਦ ਦਾ ਹਨੇਰਾ। ਪਰ ਗੁਰੂ ਨਾਨਕ, ਜਿਉਂ ਕਰ ਸੂਰਜ ਨਿਕਲਿਆ, ਇਹ ਸੱਚ ਦਾ ਸੂਰਜ ਪ੍ਰਗਟ ਹੋਇਆ ਤੇ ਝੂਠ ਦਾ ਹਨੇਰਾ ਜਿਹੜਾ ਸੀ ਨਾ ਮਿਟ ਗਿਆ। ਤਾਰੇ ਛੱਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ। ਕਹਿੰਦੇ ਨੇ ਜਦੋਂ ਸ਼ੇਰ ਦੀ ਗਰਜਣਾ ਸੀ ਨਾ, ਸ਼ੇਰ ਗਰਜਦਾ ਤੇ ਕਦੇ ਵੇਖਿਓ ਮਿਰਗ ਜਿੰਨੇ ਮਰਜ਼ੀ ਹੋਣ ਉਹਨਾਂ ਨੂੰ ਜਾਂਦਿਆਂ ਰਾਹ ਨਹੀਂ ਲੱਭਦਾ। ਇਸ ਤਰ੍ਹਾਂ ਦੀ ਗਰਜਣਾ ਸੀ ਗੁਰੂ ਨਾਨਕ ਨੇ ਜਦੋਂ ਸੱਚ ਦਾ ਨਾਰਾ ਮਾਰਿਆ। ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ। ਕਾਮਲ ਮਰਦ ਆਏ ਗੁਰੂ ਨਾਨਕ, ਜਿਨ੍ਹਾਂ ਨੇ ਸੁੱਤੀ ਮਨੁੱਖਤਾ ਨੂੰ ਜਗਾਇਆ। ਔਰ ਸਾਹਸ ਇੰਨਾ ਸੀ, ਗਰਜਣਾ ਇੰਨੀ ਸੀ ਕਿ ਬਾਬਰ ਦੇ ਸਾਹਮਣੇ ਵੀ ਕਹਿ ਦਿੱਤਾ, ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਧਾਂ ਪਾਇਨ ਘਾਓ ਰਤ ਪਿਤ ਕੁੱਤੇ ਹੋ ਚੱਟ ਜਾ। ਇਹ ਕਹਿ ਸਕਦਾ ਕੇਵਲ ਗੁਰੂ ਨਾਨਕ ਦਾ ਘਰ, ਜਿਨ੍ਹਾਂ ਨੇ ਸੱਚ ਦਾ ਪੱਲਾ ਫੜਿਆ। ਔਰ ਝੂਠ ਦੇ ਸਾਹਮਣੇ ਡਟ ਕੇ ਸੱਚ ਕਹਿਣਾ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਸਮੇਂ ਸਿਰ ਸੱਚ ਦੀ ਗੱਲ ਕਹਿ ਦੇਣੀ। ਸਮਾਂ ਲੰਘ ਜਾਏ ਤੇ ਪਿੱਛੋਂ ਸੱਚ ਪਿਆ ਬੋਲੇ ਉਹਦਾ ਤੇ ਫਾਇਦਾ ਹੀ ਕੋਈ। ਔਰ ਤੁਸੀਂ ਵੇਖਦੇ ਹੋ ਕਿ ਬਾਬਰ ਆਇਆ ਤੇ ਗੁਰੂ ਨਾਨਕ ਦੀ ਟੱਕਰ ਹੋਈ। ਗੁਰੂ ਨਾਨਕ ਦਾ ਦੂਸਰਾ ਜਾਮਾ ਧੰਨ ਗੁਰੂ ਅੰਗਦ ਦੇ ਮਹਾਰਾਜ ਤੇ ਹਮਾਇਓਂ ਆਇਆ। ਹਮਾਇਓਂ ਨੇ ਵੇਖਿਆ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਮੇਰਾ ਸਤਿਕਾਰ ਨਹੀਂ ਕੀਤਾ, ਉੱਠ ਕੇ ਕ੍ਰੋਧ ਵਿੱਚ ਆਇਆ ਤੇ ਮਿਆਨ ਵਿੱਚੋਂ ਤਲਵਾਰ ਬਾਰ ਕੱਢ ਲਈ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਇਹ ਦੂਸਰਾ ਜਾਮਾ ਗੁਰੂ ਅੰਗਦ ਦੇ ਮਹਾਰਾਜ ਨੇ ਇੱਕ ਸ਼ਬਦ ਕਿਹਾ ਸੀ, ਹਮਾਇਓਂ ਇਹ ਜਿਹੜੀ ਤਲਵਾਰ ਤੂੰ ਅੱਜ ਫਕੀਰਾਂ ਤੇ ਕੱਢੀ ਏ, ਇਹ ਕਨੌਜ ਦੇ ਮੈਦਾਨ ਵਿੱਚ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਇਹ ਖੁੰਡੀ ਕਿਉਂ ਗਈ, ਉੱਥੋਂ ਤੂੰ ਦੌੜ ਕੇ ਆਇਆ, ਜਾਨ ਬਚਾ ਕੇ ਆਇਆ। ਐਸੇ ਵਜਦ ਵਿੱਚ ਸ਼ਬਦ ਕਹੇ ਕਿ ਚਰਨਾਂ ਤੇ ਝੁੱਕ ਗਿਆ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸਮਾਂ ਆਇਆ, ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਯਤਨ ਫਿਰ ਇਹੀ ਕੀਤਾ ਗਿਆ ਕਿ ਸੱਚ ਨੂੰ ਨਹੀਂ ਰਹਿਣ ਦੇਣਾ, ਸੱਚ ਨੂੰ ਮਿਟਾਉਣਾ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਦੇਖੋ ਜਿਹੜੇ ਸੱਚ ਦਾ ਪੱਲਾ ਫੜਨ ਵਾਲੇ ਨੇ ਨਾ, ਉਹ ਪਹਿਲਾਂ ਪਿਆਰ ਦੇ ਨਾਲ ਵਿਚਾਰ ਦੇ ਨਾਲ ਅਗਲੇ ਨੂੰ ਸਮਝਾਉਂਦੇ ਨੇ, ਜੇ ਨਾ ਗੱਲ ਬਣੇ ਤੇ ਫਿਰ ਸਬਰ ਦੇ ਨਾਲ ਉਹਦੇ ਕਦਮਾਂ ਨੂੰ ਰੋਕਣਾ, ਤੇ ਜੇ ਸਬਰ ਨਾਲ ਵੀ ਨਹੀਂ ਰੁਕਦੇ ਤੇ ਫਿਰ ਕਿਰਪਾਨ ਦੇ ਮੁੱਠੇ ਤੇ ਹੱਥ ਆ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਮੈਂ ਇਹਨੂੰ ਵਾਜਬ ਸਮਝਣਾ, ਕਹਿੰਦੇ ਨੇ ਮੈਂ ਚਾਹਨਾ ਕਿ ਦੁਸ਼ਮਣ ਦੇ ਕਦਮ ਹੱਥ ਜੋੜ ਕੇ ਰੋਕੇ ਜਾਣ, ਤੇ ਜੇ ਹੱਥ ਜੋੜਿਆ ਨਹੀਂ ਨਾ ਰੁਕਦੇ ਫਿਰ ਹੱਥ ਤੋੜ ਕੇ ਰੋਕਣੇ ਵੀ ਮੈਂ ਆਪਣਾ ਫਰਜ਼ ਸਮਝਦਾ। ਚੂਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਮ ਬਾ ਸ਼ਮਸ਼ੀਰ ਦਸਤ। ਪਹਿਲਾਂ ਸਬਰ ਦੇ ਨਾਲ, ਪਹਿਲਾਂ ਵਿਚਾਰ ਦੇ ਨਾਲ, ਪਿਆਰ ਦੇ ਨਾਲ, ਫਿਰ ਸਬਰ ਹੈ ਤੇ ਜੇ ਸਬਰ ਨਾਲ ਵੀ ਗੱਲ ਨਾ ਬਣੇ ਫਿਰ ਤਲਵਾਰ ਆਉਂਦੀ। ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵਿਚਾਰ ਦਿੱਤੀ, ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਵਿਚਾਰ ਔਰ ਪਿਆਰ, ਔਰ ਇਸ ਤੋਂ ਅੱਗੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਬਰ ਦੇ ਨਾਲ ਇਸ ਝੂਠ ਦੇ ਜੋ ਮੁਜਸਮੇ ਨੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ, ਸਮਝਾਉਣ ਦਾ ਯਤਨ ਕੀਤਾ। ਪਰ ਜਦੋਂ ਨਾ ਗੱਲ ਬਣੀ ਫਿਰ ਮੀਰੀ ਤੇ ਪੀਰੀ ਦੇ ਮਾਲਕ ਨੇ ਦੋ ਤਲਵਾਰਾਂ ਪਹਿਨੀਆਂ ਔਰ ਫਿਰ ਕਦਮਾਂ ਨੂੰ ਤੋੜ ਕੇ ਰੋਕ ਦਿੱਤਾ। ਚਾਰ ਜੰਗਾਂ ਲੜੀਆਂ, ਚਾਰੇ ਜੰਗਾਂ ਵਿੱਚ ਜਿੱਤ ਪ੍ਰਾਪਤ ਹੋਈ। ਫਿਰ ਗੁਰੂ ਹਰ ਰਾਏ ਪਾਤਸ਼ਾਹ, ਗੁਰੂ ਹਰਕਿਸ਼ਨ ਮਹਾਰਾਜ, ਉਹਨਾਂ ਨੇ ਫਿਰ ਵਿਚਾਰ ਤੇ ਪਿਆਰ ਦੀ ਗੱਲ ਕੀਤੀ, ਕਦਮ ਨਾ ਰੁਕੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਫਿਰ ਸਬਰ ਦੇ ਨਾਲ ਰੋਕਣਾ ਚਾਹਿਆ। ਜਦੋਂ ਫਿਰ ਵੀ ਗੱਲ ਨਹੀਂ ਬਣੀ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇਗ ਦੇ ਮੁੱਠ ਨੂੰ ਹੱਥ ਪਾਇਆ ਤੇ ਫਿਰ ਉਹਨਾਂ ਕਦਮਾਂ ਨੂੰ ਤੋੜ ਕੇ ਰੋਕ ਦਿੱਤਾ ਗਿਆ। ਯਤਨ ਇਹੀ ਸਨ ਕਿ ਸੱਚ ਨੂੰ ਨਹੀਂ ਰਹਿਣ ਦੇਣਾ, ਬਾਰ ਬਾਰ ਵਿਰੋਧਤਾ ਹੁੰਦੀ ਰਹੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ, ਤੇ ਜੇ ਕੋਈ ਇਹ ਪੁੱਛੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਸੂਰ ਕੀ ਹੈ, ਸਿਰਫ ਇੰਨਾ ਹੀ ਕਸੂਰ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਕਿ ਉਹਨਾਂ ਦਾ ਕਸੂਰ ਹੀ ਕੋਈ ਨਹੀਂ, ਬਸ ਇਹੀ ਕਸੂਰ ਹੈ। ਕਿ ਬੇਕਸੂਰ ਨੇ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਨਰਵੈਰਾਂ ਨਾਲ ਵੈਰ ਰਚਾਇੰਦਾ ਆਪਣੇ ਘਰ ਲੂਕੀ ਲਾਏ। ਨਰਵੈਰਾਂ ਨਾਲ ਵੈਰ ਤੇ ਰਚਾਏ ਜਾਂਦੇ ਨੇ, ਪਰ ਜਿਹੜਾ ਨਰਵੈਰਾਂ ਨਾਲ ਵੈਰ ਕਰਦਾ ਨਾ, ਸੱਚ ਜਾਣਿਓ ਉਹ ਹੋਰ ਕਿਸੇ ਦਾ ਘਰ ਨਹੀਂ ਸਾੜਦਾ, ਉਹ ਆਪਣੇ ਘਰ ਨੂੰ ਆਪ ਹੀ ਅੱਗ ਲਾ ਰਿਹਾ ਹੁੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਸਿਧਾਂਤ ਨਾਲ ਕਿਤੇ ਸਮਝੌਤਾ ਨਹੀਂ ਕੀਤਾ। ਇਹੀ ਕਿਹਾ ਗਿਆ ਸੀ ਕਿ ਸਾਡੀ ਸਿਫਤ ਸਲਾਹ ਦੇ ਕੁਝ ਸ਼ਬਦ ਦਰਜ ਕਰ ਦਿਓ। ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਹੋ ਸਕਦਾ। ਤੁਜ ਕੇ ਜਹਾਂਗੀਰੀ ਵਿੱਚੋਂ ਆਪ ਲਿਖਦਾ, ਕਹਿੰਦਾ ਮੈਂ ਤੇ ਬੜੇ ਚਿਰਾਂ ਦਾ ਯਤਨਸ਼ੀਲ ਸਾਂ ਕਿ ਬਿਆਸ ਦੇ ਕੰਢੇ ਤੇ ਜਿਹੜੀ ਝੂਠ ਦੀ ਦੁਕਾਨ ਚੱਲ ਰਹੀ ਹੈ ਨਾ, ਇਹਨੂੰ ਕਿਸੇ ਤਰ੍ਹਾਂ ਬੰਦ ਕੀਤਾ ਜਾਏ। ਕਮਾਲ ਦੀ ਗੱਲ ਹੈ, ਜਿਹੜੇ ਆਪ ਝੂਠੇ ਨੇ ਨਾ, ਉਹਨਾਂ ਨੂੰ ਦੂਜੇ ਝੂਠੇ ਨਜ਼ਰ ਆਉਂਦੇ ਨੇ। ਜਿਹੜੇ ਆਪ ਅੱਤਵਾਦੀ ਹੋਣ, ਉਹ ਦੂਜਿਆਂ ਨੂੰ ਸੱਤਵਾਦੀਆਂ ਨੂੰ ਵੀ ਅੱਤਵਾਦੀ ਆਖਦੇ ਨੇ। ਔਰ ਇਹ ਜਗਤ ਦਾ ਸ਼ੁਰੂ ਤੋਂ ਰਹਿ ਕੇ ਅਸੂਲ ਰਿਹਾ ਹੈ। ਸੱਤਵਾਦੀਆਂ ਨੂੰ ਅੱਤਵਾਦੀ ਕਿਹਾ ਜਾਂਦਾ ਰਿਹਾ। ਜਿਸ ਗੁਰੂ ਨਾਨਕ ਨੇ ਸਾਰੀ ਮਨੁੱਖਤਾ ਨੂੰ ਸਿੱਧੇ ਰਾਹ ਤੇ ਪਾਇਆ, ਪਰ ਗੁਰੂ ਨਾਨਕ ਨੂੰ ਕੁਰਾਈਆ ਆਖਿਆ ਗਿਆ। ਜਿਨ੍ਹਾਂ ਨੇ ਜਗਤ ਨੂੰ ਤਾਲ ਵਿੱਚ ਤੁਰਨਾ ਸਿਖਾਇਆ, ਉਹਨਾਂ ਨੂੰ ਬੇਤਾਲਾ ਆਖਿਆ ਗਿਆ। ਪਰ ਕੌਣ ਸਨ ਆਖਣ ਵਾਲੇ ਜਿਹੜੇ ਆਪ ਤਾਲ ਤੋਂ ਖੁੰਝੇ ਹੋਏ ਨੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਦੇਖੋ ਜਿਹੜਾ ਆਪ ਕਮਲਾ ਹੈ ਨਾ ਜੀ, ਉਹ ਕਦੇ ਆਪਣੇ ਆਪ ਨੂੰ ਕਮਲਾ ਨਹੀਂ ਜੇ ਅਖਵਾਉਂਦਾ। ਜਿਹੜਾ ਆਪ ਪਾਗਲ ਹੈ, ਕਦੇ ਵੀ ਪਾਗਲ ਨਹੀਂ ਅਖਵਾਏਗਾ। ਜਿਹੜੇ ਆਪ ਝੂਠੇ ਨੇ, ਉਹ ਦੂਜਿਆਂ ਨੂੰ ਝੂਠੇ ਦੱਸਦੇ ਨੇ। ਕੋਈ ਪਾਗਲ ਹੋਵੇ ਨਾ, ਉਹਨੂੰ ਤੁਸੀਂ ਪਾਗਲ ਕਹਿ ਕੇ ਵੇਖੋ, ਉਹ ਕਹੇਗਾ ਤੁਹਾਡਾ ਸਾਰਾ ਟੱਬਰ ਹੀ ਪਾਗਲ ਹੈ, ਮੈਂ ਕਿਉਂ ਪਾਗਲ। ਉਹ ਦੂਜਿਆਂ ਨੂੰ ਪਾਗਲ ਦੱਸਦਾ ਹੈ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਆਗਰੇ ਦੇ ਪਾਗਲਖਾਨੇ ਦਾ ਉਦਘਾਟਨ ਕਰਨਾ ਸੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਆਏ। ਉਹਨਾਂ ਨੇ ਉਦਘਾਟਨ ਕੀਤਾ ਤੇ ਨਾਲ ਹੀ ਪੁੱਛ ਲਿਆ, ਕਹਿਣ ਲੱਗੇ ਕਿ ਕੁਝ ਪਾਗਲ ਵੀ ਭਰਤੀ ਕੀਤੇ ਨੇ? ਕਹਿਣ ਲੱਗੇ ਜੀ ਹਾਂ, ਕੁਝ ਪਾਗਲ ਭਰਤੀ ਕੀਤੇ ਨੇ। ਕਹਿਣ ਲੱਗੇ ਮੈਂ ਮਿਲਣਾ ਚਾਹੁੰਦਾ। ਜਦੋਂ ਮਿਲਣ ਵਾਸਤੇ ਆਏ ਤੇ ਚਾਰ ਪੰਜ ਪਾਗਲ ਅੱਗੇ ਖੜੇ ਸਨ। ਇੱਕ ਨੇ ਅੱਗੇ ਵੱਧ ਕੇ ਹੱਥ ਮਿਲਾਇਆ ਤੇ ਨਾਲ ਹੀ ਪੁੱਛ ਲਿਆ, ਕਹਿਣ ਲੱਗਾ ਤੁਹਾਡਾ ਨਾਂ ਕੀ ਹੈ? ਉਹਨਾਂ ਕਿਹਾ ਜੀ ਮੈਨੂੰ ਪੰਡਿਤ ਜਵਾਹਰ ਲਾਲ ਨਹਿਰੂ ਆਖਦੇ ਨੇ। ਤੇ ਹੱਸ ਕੇ ਕਹਿਣ ਲੱਗਾ, ਅੱਛਾ, ਜਿੱਦਣ ਮੈਂ ਇੱਥੇ ਆਇਆ ਸਾਂ ਨਾ, ਮੈਂ ਵੀ ਆਪਣੇ ਆਪ ਨੂੰ ਨਹਿਰੂ ਅਖਵਾਉਂਦਾ ਸਾਂ। ਮੈਂ ਤੇ ਠੀਕ ਹੋ ਗਿਆ, ਤੂੰ ਵੀ ਠੀਕ ਹੋ ਜਾਏਗਾ। ਜਿਹੜਾ ਆਪ ਪਾਗਲ ਹੈ ਨਾ ਜੀ, ਉਹ ਦੂਜੇ ਨੂੰ ਪਾਗਲ ਸਮਝਦਾ। ਜਿਹੜਾ ਆਪ ਝੂਠਾ ਹੈ, ਉਹ ਦੂਜਿਆਂ ਨੂੰ ਝੂਠੇ ਦੱਸਦਾ। ਜਹਾਂਗੀਰ ਕਹਿੰਦਾ ਕਿ ਝੂਠ ਦੀ ਦੁਕਾਨ ਹੈ, ਇਹ ਮੈਂ ਬੰਦ ਕਰਨੀ ਚਾਹੁੰਦਾ ਸੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਲਾਹੌਰ ਦੀ ਧਰਤੀ ਤੇ ਬੁਲਾਇਆ ਗਿਆ, ਔਰ ਮੇਰੇ ਪਾਤਸ਼ਾਹ ਵਾਸਤੇ ਕੁਝ ਸਜਾਵਾਂ ਨੀਯਤ ਕੀਤੀਆਂ, ਐਵੇਂ ਨਹੀਂ ਸ਼ਹੀਦਾਂ ਦੇ ਸਰਤਾਜ ਆਖਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਗੁਰਬਾਣੀ ਤੇ ਕੁਰਬਾਨੀ ਦੀ ਸਾਂਝ ਸਿੱਖੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਤੁਹਾਡੇ ਲਈ ਕੁਝ ਸਜਾਵਾਂ ਨੀਯਤ ਕੀਤੀਆਂ ਨੇ, ਤੁਸੀਂ ਭੁਗਤਣ ਲਈ ਤਿਆਰ ਹੋ ਜਾਓ। ਤੇ ਪਾਤਸ਼ਾਹ ਕਹਿਣ ਲੱਗੇ ਕੀ ਸਜਾਵਾਂ ਨੇ? ਪਹਿਲੀ ਸਜਾ, ਲੋਹ ਕਰਕੇ ਲਾਲ ਤੇ ਤੁਹਾਨੂੰ ਉੱਪਰ ਬਿਠਾਇਆ ਜਾਏਗਾ। ਦੂਜੀ ਸਜਾ, ਅੱਜ ਤੱਕ ਦੁਨੀਆ ਨੇ ਆਲੂ ਉਬਲਦੇ ਵੇਖੇ ਨੇ, ਚੌਲ ਉਬਲਦੇ ਵੇਖੇ ਨੇ, ਦੁਨੀਆ ਦੇ ਲੋਕ ਤੁਹਾਨੂੰ ਵੀ ਉਬਲਦੀ ਦੇਗ ਵਿੱਚ ਉਬਲਦਿਆਂ ਵੇਖਣਗੇ। ਤੇ ਸਾਹਿਬ ਕਹਿਣ ਲੱਗੇ ਜੇ ਫਿਰ ਵੀ ਗੱਲ ਨਾ ਬਣੇ। ਕਹਿਣ ਲੱਗੇ ਅੱਜ ਤੱਕ ਸੰਸਾਰ ਵਿੱਚ ਮਹਾਂਪੁਰਸ਼ਾਂ ਦੇ ਸੀਸ ਵਿੱਚ ਫੁੱਲ ਪੈਂਦੇ ਰਹੇ, ਤੁਹਾਡੇ ਸੀਸ ਵਿੱਚ ਵੀ ਫੁੱਲ ਪੈਂਦੇ ਰਹੇ ਨੇ, ਪਰ ਦੁਨੀਆਂ ਦੇ ਲੋਕ ਤੁਹਾਡੇ ਸੀਸ ਵਿੱਚ ਗਰਮ ਰੇਤ ਪੈਂਦੀ ਵੇਖਣਗੇ। ਸਾਹਿਬ ਕਹਿਣ ਲੱਗੇ ਜੇ ਫਿਰ ਵੀ ਗੱਲ ਨਾ ਬਣੇ, ਕਹਿਣ ਲੱਗੇ ਫਿਰ ਇਸ ਸਰੀਰ ਨੂੰ ਛਾਲੇ ਛਾਲੇ ਕਰ ਦਿੱਤਾ ਜਾਏਗਾ ਔਰ ਛਾਲਿਆਂ ਵਾਲੇ ਸਰੀਰ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਰੋੜ ਦਿੱਤਾ ਜਾਏਗਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬੜਾ ਪਿਆਰਾ ਬਚਨ ਆਖਿਆ ਸੀ, ਕਹਿਣ ਲੱਗੇ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ। ਸਦਾ ਕਹਿੰਦੇ ਨੇ ਆਵਾਜ਼ ਨੂੰ, ਤੁਹਾਡੇ ਕੋਲ ਤਾਕਤ ਹੈ, ਹਕੂਮਤ ਦਾ ਨਸ਼ਾ ਤੁਹਾਡੇ ਕੋਲ ਹੈ, ਠੀਕ ਹੈ ਕੁਝ ਸਮੇਂ ਵਾਸਤੇ ਤੁਸੀਂ ਸੱਚ ਦੀ ਆਵਾਜ਼ ਨੂੰ ਦਬਾ ਸਕਦੇ ਹੋ। ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਕਹਿਣ ਲੱਗੇ ਜਿਹੜੀ ਜ਼ਮਾਨੇ ਦੀ ਬਦਲ ਰਹੀ ਰਫਤਾਰ ਹੈ ਨਾ, ਇਹ ਕਿਸੇ ਕੋਲ ਰੋਕੀ ਨਹੀਂ ਜਾਣੀ। ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੇ ਆਥਿਓ ਆਹਨ ਬਹੁਤ ਬੁਲੰਦ ਸਹੀ। ਫਸੀਲ ਕਹਿੰਦੇ ਨੇ ਦੀਵਾਰ ਨੂੰ, ਆਤਿਸ਼ ਕਹਿੰਦੇ ਨੇ ਅੱਗ ਨੂੰ, ਤੇ ਆਹਨ ਕਹਿੰਦੇ ਨੇ ਲੋਹੇ ਨੂੰ। ਕਹਿਣ ਲੱਗੇ ਆਹ ਜਿਹੜੀ ਅੱਗ ਦੀ ਤੇ ਲੋਹੇ ਦੀ ਦੀਵਾਰ ਤੁਸੀਂ ਮੇਰੇ ਸਾਹਮਣੇ ਖੜੀ ਕਰਕੇ ਮੈਨੂੰ ਮੌਤ ਦਾ ਭੈ ਦੇ ਰਹੇ ਹੋ ਨਾ, ਮੁਬਾਰਕ ਹੈ, ਤੁਹਾਡੀ ਦੀਵਾਰ ਬੜੀ ਮਜ਼ਬੂਤ ਹੋਵੇਗੀ। ਫਸੀਲੇ ਆਥਿਓ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਹਿਣ ਲੱਗੇ ਇਸ ਤਪੀ ਹੋਈ ਤਵੀ ਦੀ ਤਲਵਾਰ ਬਣ ਕੇ ਜਦੋਂ ਮੇਰੇ ਸਪੁੱਤਰ ਹਰਗੋਬਿੰਦ ਦੇ ਹੱਥ ਵਿੱਚ ਆਈ, ਦੁਨੀਆਂ ਦੀ ਕੋਈ ਤਾਕਤ ਫਿਰ ਉਹਨੂੰ ਰੋਕ ਨਹੀਂ ਸਕੇਗੀ। ਔਰ ਚਾਰ ਜੰਗਾਂ ਲੜੀਆਂ, ਚਾਰੇ ਹੀ ਸ਼ਹਿਨਸ਼ਾਹ ਹਕੂਮਤ ਦੇ ਖਿਲਾਫ, ਚੌਹਾਂ ਵਿੱਚ ਜਿੱਤ ਪ੍ਰਾਪਤ ਕੀਤੀ ਮੇਰੇ ਪਾਤਸ਼ਾਹ ਜੀ ਨੇ। ਇਹ ਕਿਹੜੀ ਸਪਿਰਟ ਪਿੱਛੇ ਕੰਮ ਕਰਦੀ ਸੀ? ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਾਂਤਮਈ ਸ਼ਹਾਦਤ ਹੈ, ਕਿਉਂਕਿ ਅਸੀਂ ਗੱਲ ਅੱਜ ਸ਼ਹੀਦਾਂ ਦੀ ਕਰਨ ਲੱਗੇ ਹਾਂ ਤੇ ਮੇਰਾ ਮਨ ਕੀਤਾ ਕਿ ਸ਼ਹੀਦਾਂ ਦੇ ਸਰਤਾਜ ਨੇ ਗੁਰੂ ਅਰਜਨ ਦੇਵ ਮਹਾਰਾਜ। ਕਦੇ ਕਿਹਾ ਸੀ ਆ ਕੇ ਸਾਈ ਮੀਆਂ ਮੀਰ ਨੇ, ਕਹਿਣ ਲੱਗੇ ਸਾਈ ਸਾਈ ਨੂੰ ਕਿਹਾ ਛੋੜੋ ਪ੍ਰੀਤੀ ਚਾਮਸੇ, ਕਿਉਂਕਿ ਸਾਈ ਮੀਆਂ ਮੀਰ ਦੀ ਅੱਖਾਂ ਵਿੱਚ ਹੰਝੂ ਨੇ। ਪਾਤਸ਼ਾਹ ਤੁਸੀਂ ਇਹ ਕੀ ਕਰ ਰਹੇ ਹੋ? ਤੇ ਪਾਤਸ਼ਾਹ ਜੀ ਨੇ ਕਿਹਾ ਸੀ ਸਾਈ ਸਾਈ ਨੂੰ ਕਿਹਾ ਛੋੜੋ ਪ੍ਰੀਤੀ ਚਾਮਸੇ, ਹੈ ਅੱਗ ਤਨ ਨੂੰ ਸਾੜ ਰਹੀ ਹਮ ਸ਼ਾਂਤ ਹੈ ਹਰੀ ਨਾਮ ਸੇ। ਕਹਿੰਦੇ ਨੇ ਉਸ ਮਾਲਕ ਦੀ ਨਾਮ ਦੀ ਸੀਤਲਤਾ ਮੇਰੇ ਕੋਲ ਹੈ, ਮੇਰੇ ਕੋਲ ਸੁਖਮਣੀ ਦੀ ਸੀਤਲਤਾ ਹੈ, ਬਾਹਰ ਦੀ ਅੱਗ ਮੈਨੂੰ ਕਦੇ ਵੀ ਤਪਾ ਨਹੀਂ ਸਕਦੀ। ਪਰ ਇਹ ਤਪਾਉਣ ਵਾਲੇ ਪਤਾ ਕੌਣ ਸਨ? ਜਿਹੜੇ ਆਪ ਤਪੇ ਹੋਏ ਸਨ, ਜਿਹੜੇ ਈਰਖਾ ਦੀ ਅੱਗ ਵਿੱਚ ਆਪ ਸੜ ਰਹੇ ਸਨ, ਉਹਨਾਂ ਦਾ ਯਤਨ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਤਪਾਇਆ ਜਾਏ। ਇੱਕ ਸ਼ਾਇਰ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ ਸੂਰਜ ਤਪਿਆ ਜੇਠ ਵੀ ਤਪਿਆ, ਧਰਤੀ ਦਾ ਤਪੇ ਤਰੀਰ, ਲੋ ਵੀ ਤਪ ਗਈ ਦੇਗ ਵੀ ਤਪ ਗਈ, ਤਪਿਆ ਦੇਗ ਦੇ ਵਿਚਲਾ ਨੀਰ, ਸੁਲਹੀ ਤਪਿਆ ਸੁਲਬੀ ਤਪਿਆ, ਤਪਿਆ ਬਾਦਸ਼ਾਹ ਜਹਾਂਗੀਰ। ਇਹ ਸਾਰੇ ਤਪੇ ਹੋਏ ਸਨ। ਚੰਦੂ ਤਪਿਆ ਰੇਤ ਵੀ ਤਪ ਗਈ, ਤਪਿਆ ਪ੍ਰਿਥਿਆ ਵੱਡਾ ਵੀਰ, ਐ ਪਰ ਕੂੜ ਦੇ ਬੱਦਲਾਂ ਓਲੇ, ਪਾਨੀ ਦਾ ਚੰਨ ਛਪ ਨਾ ਸਕਿਆ, ਅੱਜ ਤਪਿਆ ਨੇ ਬਹੁਤ ਤਪਾਇਆ ਪਰ ਗੁਰੂ ਅਰਜਨ ਤਪ ਨਾ ਸਕਿਆ। ਬੜਾ ਯਤਨ ਕੀਤਾ ਇਹਨਾਂ ਨੂੰ ਤਪਾਓ, ਪਰ ਕੌਣ ਸਨ ਜਿਹੜੇ ਆਪ ਤਪੇ ਹੋਏ ਸਨ? ਕੋਸ਼ਿਸ਼ ਸੀ ਕਿ ਸੱਚ ਨਹੀਂ ਰਹਿਣ ਦੇਣਾ। ਨੌਵੇਂ ਜਾਮੇ ਵਿੱਚ ਫੇਰ ਆ ਕੇ ਬੜਾ ਯਤਨ ਕੀਤਾ ਗਿਆ ਭਈ ਕਿਸੇ ਤਰ੍ਹਾਂ ਇਹ ਡੋਲ ਜਾਣ। ਔਰ ਇਹੀ ਕਾਰਨ ਸੀ ਜਦੋਂ ਕਸ਼ਮੀਰ ਦੇ ਪੰਡਿਤ ਆ ਕੇ ਤਰਲਾ ਲੈਂਦੇ ਨੇ ਨਾ, ਪਰ ਵੇਖੋ ਜਿਨ੍ਹਾਂ ਨੇ ਸੱਚ ਦਾ ਪੱਲਾ ਫੜਿਆ, ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਲੋਨਾ ਸਮਝ ਕਰ ਜਿਸਮ ਕੋ ਵੋ ਫੋੜ ਦੇਤੇ ਹੈ, ਉਹ ਤੇ ਪਰਵਾਹ ਹੀ ਨਹੀਂ ਕਰਦੇ। ਉਹ ਤੇ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋੜੀਏ। ਮੇਰੇ ਪਾਤਸ਼ਾਹ ਜੀ ਨੇ ਕਸ਼ਮੀਰ ਦੇ ਪੰਡਿਤਾਂ ਨੂੰ ਇੱਕ ਗੱਲ ਕਹੀ ਸੀ, ਕੁਛ ਨਾਲ ਬੱਚੀਆਂ ਵੀ ਆਈਆਂ ਨੇ ਜਿਨ੍ਹਾਂ ਦੇ ਸੁਹਾਗ ਕਾਇਮ ਨਹੀਂ, ਤੇ ਸਿਰ ਤੇ ਹੱਥ ਰੱਖ ਕੇ ਮੇਰੇ ਪਾਤਸ਼ਾਹ ਨੇ ਕਿਹਾ ਸੀ, ਸਤਿਗੁਰ ਆਖਿਆ ਬੱਚੀ ਉਹ ਘਰੇ ਜਾਓ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ ਆਪਣਾ ਬਲੀਦਾਨ ਦੇ ਦਿਆਂਗਾ, ਪਰ ਤੁਹਾਡੇ ਸੁਹਾਗ ਨਹੀਂ ਉੱਜੜਨ ਦਿਆਂਗਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਆਖਿਆ ਬੱਚੀ ਉਹ ਘਰੇ ਜਾਓ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਹਿੰਦੂ ਮੰਦਰਾਂ ਦੇ ਬੁੱਝੇ ਦੀਵਿਆਂ ਵਿੱਚ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਖੂਨ ਐਸਾ, ਭਾਰਤ ਵਰਸ਼ ਦਾ ਬਾਗ ਤੇ ਫਲ ਰਿਹਾ ਏ। ਹਿੰਦੂ ਮੰਦਰਾਂ ਦੇ ਅੱਜ ਵੀ ਦੀਵਿਆਂ ਵਿੱਚ ਲਹੂ ਤੇਗ ਬਹਾਦਰ ਦਾ ਬਲ ਰਿਹਾ ਏ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਤੇ ਅੱਜ ਹਿੰਦੁਸਤਾਨ ਦਾ ਨਕਸ਼ਾ ਵੀ ਕੁਝ ਹੋਰ ਹੀ ਹੁੰਦਾ। ਇੱਕ ਅਦੀਬ ਨੇ ਕਿਹਾ, ਕਹਿੰਦੇ ਨੇ ਅੱਜ ਤੱਕ ਕਾਇਮ ਹੈ ਚਾਂਦਨੀ ਚੌਕ ਸਦਕਾ ਨਕਸ਼ਾ ਹਿੰਦੂ ਅਤੇ ਹਿੰਦੁਸਤਾਨ ਵਾਲਾ, ਸਾਨੂੰ ਚਾਂਦਨੀ ਚੌਕ ਨੇ ਬਖਸ਼ਿਆ ਏ ਜੀਵਨ ਅਣਖ ਵਾਲਾ, ਜੀਵਨ ਆਉਣ ਵਾਲਾ। ਜਦੋਂ ਚਾਂਦਨੀ ਚੌਕ ਦੀ ਹੋਈ ਕਿਰਪਾ, ਗਿਆ ਸਾਜਿਆ ਪੰਥ ਕਿਰਪਾਣ ਵਾਲਾ। ਜਦ ਤੱਕ ਚਾਂਦਨੀ ਚੌਕ ਦਾ ਸਿਰੜ ਕਾਇਮ, ਕੋਈ ਨਹੀਂ ਜੰਮਿਆ ਸਾਨੂੰ ਮਿਟਾਉਣ ਵਾਲਾ। ਜਦੋਂ ਤੱਕ ਚਾਂਦਨੀ ਚੌਕ ਦਾ ਸਿਰੜ ਕਾਇਮ ਹੈ ਨਾ, ਮਿਟਾਉਣ ਵਾਲੇ ਤੇ ਮਿਟ ਜਾਣਗੇ, ਪਰ ਗੁਰੂ ਸਵਾਰਿਓ ਜਿਹੜੇ ਮਿਟਾਉਣ ਵਾਲੇ ਨੇ ਉਹ ਅੱਜ ਵੀ ਨਜ਼ਰ ਨਹੀਂ ਆਉਂਦੇ, ਪਰ ਇਸ ਪੰਥ ਨੂੰ ਕੋਈ ਮਿਟਾ ਨਹੀਂ ਜੇ ਸਕਦਾ। ਐਵੇਂ ਨਹੀਂ ਆਖਿਆ ਕਿ ਤੇਰੇ ਸੀਸ ਗੰਜ ਉੱਤੇ ਮੇਲੇ ਰਹਿੰਦੇ ਲੱਗਦੇ, ਕਬਰ ਰੰਗੇ ਦੀ ਤੇ ਦੀਵੇ ਵੀ ਨਹੀਂ ਜਗਦੇ। ਮਿਟਾਉਣ ਵਾਲੇ ਤੇ ਮਿਟ ਗਏ, ਪਰ ਅੱਜ ਵੀ ਚਾਂਦਨੀ ਚੌਕ ਕਾਇਮ ਹੈ। ਤੁਰਦੇ ਤੁਰਦੇ ਰਾਹੀ ਕਿਤੇ ਰੁਕ ਹੀ ਜਾਂਦੇ ਨੇ, ਕਿਤੇ ਖਲੋ ਹੀ ਜਾਂਦੇ ਨੇ। ਧੁਰ ਮੰਜ਼ਿਲ ਤੇ ਆਸ਼ਿਕ ਤੇ ਕਾਤਲ ਦੋ ਹੀ ਜਾਂਦੇ ਨੇ, ਪਰ ਜਿਸ ਥਾਂ ਤੇ ਗੈਰਤ ਅੰਤ ਨੂੰ ਵਿਸ਼ਰਾਮ ਕਰਦੀ ਏ, ਉੱਥੇ ਕਤਲਗਾਹਾਂ ਨੂੰ ਵੀ ਸਜਦੇ ਹੋਈ ਜਾਂਦੇ ਨੇ। ਇਹ ਕਤਲਗਾਹ ਸੀ ਕਦੇ ਜੋ ਅੱਜ ਚਾਂਦਨੀ ਚੌਕ ਹੈ, ਉੱਥੇ ਅੱਜ ਸੀਸ ਝੁਕਦਾ ਸਾਰਿਆਂ ਦਾ ਜਿੱਥੇ ਕਦੇ ਸੀਸ ਲੱਥਾ ਸੀ। ਪਰ ਸਿਰੜ ਕਾਇਮ, ਗੁਰੂ ਸਵਾਰਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਇੱਕ ਇੱਕ ਕਰਕੇ ਸ਼ਹੀਦ ਕਰਨ ਲੱਗੇ। ਕਿਉਂ? ਇਹ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੂੰ ਵੇਖ ਕੇ ਇਹਨਾਂ ਦਾ ਮਨ ਦਹਿਲ ਜਾਏਗਾ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਗੁਰੂ ਸਵਾਰਿਓ ਕਦੇ ਵੇਖਿਆ ਤੁਸੀਂ, ਪਹਿਲਾਂ ਸਮਾਂ ਸੀ ਕਿ ਟੀਚਰ ਨੇ ਨਾ ਫੱਟੀ ਦੇ ਉੱਤੇ ਪੂਰਨੇ ਪਾ ਕੇ ਦੇਣੇ, ਤੇ ਜੋ ਟੀਚਰ ਪੂਰਨੇ ਪਾਉਂਦਾ ਸੀ ਨਾ ਜੀ, ਬੱਚੇ ਉਹਨਾਂ ਪੂਰਨਿਆਂ ਦੇ ਉੱਤੇ ਕਲਮ ਲੈ ਕੇ ਤੇ ਲਿਖਦੇ ਸਨ ਜੋ ਟੀਚਰ ਨੇ ਪੂਰਨੇ ਪਾਏ ਨੇ। ਮੇਰੇ ਪੰਚਮ ਗੁਰਦੇਵ ਨੇ ਪੂਰਨੇ ਪਾਏ ਲਾਹੌਰ ਦੀ ਧਰਤੀ ਤੇ, ਆਪ ਉੱਬਲ ਦੀ ਦੇਗ ਵਿੱਚ ਉਬਾਲੇ ਖਾਂਦੇ ਨੇ, ਆਪ ਤੱਤੀ ਲੋਹ ਤੇ ਬੈਠੇ ਨੇ, ਪਰ ਸਿੱਖ ਕੋਲ ਖਲੋਤੇ ਆਪਣੇ ਗੁਰੂ ਵੱਲ ਵੇਖ ਰਹੇ ਨੇ। ਪਰ ਸਮਾਂ ਆ ਗਿਆ ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਅੱਜ ਸਿੱਖ ਉੱਬਲ ਦੀ ਦੇਗ ਵਿੱਚ ਉਬਾਲੇ ਪਿਆ ਖਾਂਦਾ, ਅੱਜ ਸਿੱਖ ਰੂਹ ਵਿੱਚ ਲਪੇਟ ਕੇ ਜਲਾਇਆ ਜਾ ਰਿਹਾ ਹੈ, ਅੱਜ ਸਿੱਖ ਨੂੰ ਆਰੇ ਦੇ ਨਾਲ ਚੀਰਿਆ ਜਾ ਰਿਹਾ ਹੈ। ਪਰ ਗੁਰੂ ਸਵਾਰਿਓ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਵੇਖ ਕੇ ਮੁਸਕਰਾ ਰਹੇ ਨੇ ਤੇ ਪੁੱਛਿਆ ਸੀ ਕਾਜੀ ਨੇ, ਕਹਿਣ ਲੱਗੇ ਮਹਾਰਾਜ ਤੁਹਾਡੇ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਜਾ ਰਿਹਾ ਤੇ ਤੁਸੀਂ ਮੁਸਕਰਾ ਕਿਉਂ ਰਹੇ ਹੋ? ਤੇ ਮੇਰੇ ਪਾਤਸ਼ਾਹ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਸੱਜਣਾ ਸ਼ਾਇਦ ਤੈਨੂੰ ਪਤਾ ਨਹੀਂ, ਜਿਸ ਟੀਚਰ ਦੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਨੇ ਨਾ, ਉਸ ਸਮੇਂ ਜਿੰਨੀ ਖੁਸ਼ੀ ਉਸ ਟੀਚਰ ਨੂੰ ਹੁੰਦੀ ਹੈ ਹੋਰ ਕਿਸੇ ਨੂੰ ਨਹੀਂ ਹੁੰਦੀ। ਕਹਿਣ ਲੱਗੇ ਜਿਹੜੇ ਪੂਰਨੇ ਕਦੇ ਪਾਏ ਸਨ, ਅੱਜ ਇਹ ਮੇਰੇ ਸਿੱਖ ਉਹਨਾਂ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਰਹੇ ਨੇ। ਤੇ ਅਦੀਬ ਕਹਿੰਦਾ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਦ, ਸਤੀ ਦਾਸ ਨੂੰ ਜਦੋਂ ਜਲਾ ਬੈਠੇ। ਇੱਕ ਗੱਲ ਚੇਤੇ ਰੱਖਿਓ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪ ਗਏ ਸਨ ਸ਼ਹਾਦਤ ਦੇਣ ਵਾਸਤੇ। ਐਵੇਂ ਨਹੀਂ ਕਿਹਾ ਕਿ ਉਲਟੀ ਗੰਗਾ ਉਂਜ ਭਾਵੇਂ ਕਿਸੇ ਨੇ ਵਗਦੀ ਵੇਖੀਏ ਜਾਂ ਨਹੀਂ, ਪਰ ਵੇਖੋ ਸਿੱਖ ਇਤਿਹਾਸ ਨੂੰ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇਤਿਹਾਸ ਨੂੰ ਪੜ੍ਹੋ, ਤੁਹਾਨੂੰ ਸਮਝ ਆਏਗੀ ਕਿ ਇੱਥੇ ਉਲਟੀ ਗੰਗਾ ਵਗਦੀ। ਜੇ ਸੁਣਿਆ ਕਿ ਕਾਤਲ ਮਕਤੂਲ ਦੇ ਕੋਲ ਚੱਲ ਕੇ ਜਾਂਦਾ, ਪਰ ਪਹਿਲੀ ਵਾਰੀ ਐਸਾ ਹੋਇਆ ਕਿ ਮਕਤੂਲ ਕਾਤਲ ਦੇ ਕੋਲ ਆਪ ਚੱਲ ਕੇ ਜਾਂਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਆਪ ਚੱਲ ਕੇ ਗਏ ਸਨ। ਕਿਉਂ? ਕਿਉਂਕਿ ਉਹਨਾਂ ਪੰਡਿਤਾਂ ਨੂੰ ਇੱਕ ਗੱਲ ਕਹੀ ਸੀ। ਪੰਡਿਤ ਕਿਰਪਾ ਰਾਮ ਨੂੰ ਕਹਿਣ ਲੱਗੇ, ਪੰਡਿਤ ਜੀਓ ਪ੍ਰਾਣਾ ਤੱਕ ਹੈ ਬਾਜੀ, ਏਦੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ। ਕਹਿਣ ਲੱਗੇ ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਆਏ ਹੋ ਤੇ ਮੈਂ ਆਪਣਾ ਆਪਾ ਵੀ ਤੁਹਾਡੇ ਤੋਂ ਕੁਰਬਾਨ ਕਰ ਦਿਆਂਗਾ। ਇਹ ਹੈ ਗੁਰੂ ਨਾਨਕ ਦਾ ਘਰ। ਪੰਡਿਤ ਜੀਓ ਪ੍ਰਾਣਾ ਤੱਕ ਹੈ ਬਾਜੀ, ਏਦੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ। ਖੁਸ਼ ਜਾਣ ਆਨੰਦ ਨਿਮਾਣਿਆਂ ਦੇ, ਮੈਂ ਵੀ ਨਹੀਂ ਆਨੰਦਪੁਰ ਰਹਿ ਸਕਦਾ। ਸਹਿਣਸ਼ੀਲਤਾ ਦੀ ਕੋਈ ਹੱਦ ਹੁੰਦੀ, ਏਦੋਂ ਵੱਧ ਸਦਮੇ ਹੁਣ ਨਹੀਂ ਸਹਿ ਸਕਦਾ। ਸਾਧੂ ਹਰੀ ਗੋਬਿੰਦ ਦੇ ਰਹਿਣ ਬੈਠੇ, ਪਰ ਹਰਗੋਬਿੰਦ ਦਾ ਪੁੱਤਰ ਨਹੀਂ ਬਹਿ ਸਕਦਾ। ਮਹਾਰਾਜ ਤੁਸੀਂ ਕੀ ਕਰੋਗੇ? ਤੇ ਪਾਤਸ਼ਾਹ ਨੇ ਕਿਹਾ ਸੀ ਆਪੀ ਜਾ ਖਲੋਵਾਂਗਾ ਤੇਗ ਥੱਲੇ, ਹੁਣ ਨਹੀਂ ਹੋਰ ਨਿਰਦੋਸ਼ ਖਲੋਣ ਦੇਣੇ। ਗੋਬਿੰਦ ਬਚੜਿਆ ਤੂੰ ਵੀ ਯਤੀਮ ਹੋ ਜਾ, ਹੁਣ ਮੈਂ ਹੋਰ ਯਤੀਮ ਨਹੀਂ ਹੋਣ ਦੇਣੇ। ਰੋਣਾ ਪਿਆ ਜੇ ਗੁਜ਼ਰੀਏ ਆਪ ਰੋ ਲਈ, ਹੁਣ ਮੈਂ ਹੋਰ ਪਰਿਵਾਰ ਨਹੀਂ ਰੋਣ ਦੇਣੇ। ਭਾਵੇਂ ਆਪ ਨਹੀਂ ਮੱਥੇ ਤੇ ਕਦੇ ਲਾਇਆ, ਧੱਕੇ ਨਾਲ ਮੈਂ ਟਿੱਕੇ ਨਹੀਂ ਧੋਣ ਦੇਣੇ। ਕੀ ਹੋਇਆ? ਜੇ ਮੈਂ ਆਪ ਤਿਲਕ ਤੇ ਜੰਜੂ ਦਾ ਧਾਰਨੀ ਨਹੀਂ, ਪਰ ਦੂਜੇ ਦੇ ਧਰਮ ਵਿੱਚ ਕੋਈ ਦਖਲ ਅੰਦਾਜ਼ੀ ਕਰੇ, ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਹੜੇ ਸੱਚ ਸੁਣਾਏ ਸੀ, ਸੱਚ ਕੀ ਬੇਲਾ, ਜਿਹੜੇ ਸੱਚ ਤੇ ਪਹਿਰਾ ਦੇਣ ਵਾਲੇ ਨੇ। ਤੇ ਹੋਇਆ ਕੀ? ਕਹਿੰਦੇ ਨੇ ਸਿੱਖਾਂ ਨੂੰ ਸਾਹਮਣੇ ਸ਼ਹੀਦ ਕੀਤਾ ਜਾਣ ਲੱਗਾ। ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਦ, ਸਤੀ ਦਾਸ ਨੂੰ ਜਦੋਂ ਜਲਾ ਬੈਠੇ। ਗਲੀ ਦਾਲ ਨਾ ਅਜੇ ਵੀ ਦਰਿੰਦਿਆਂ ਦੀ, ਦੇਗੇ ਵਿੱਚ ਦਿਆਲੇ ਨੂੰ ਪਾ ਬੈਠੇ। ਤੁਹਾਡੇ ਸਾਹਮਣੇ ਸਿੱਖਾਂ ਨੂੰ ਮਾਰਿਆ ਏ, ਜਿੰਦਾ ਤੁਸੀਂ ਵੀ ਹੁਣ ਨਹੀਂ ਰਹਿਣ ਲੱਗੇ। ਮੰਨੋ ਈਨ ਤੇ ਦੀਨ ਕਬੂਲ ਕਰ ਲਓ, ਗੁਰੂ ਤੇਗ ਬਹਾਦਰ ਨੂੰ ਕਹਿਣ ਲੱਗੇ। ਪਰ ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ, ਪੈ ਕਾਹੂ ਕੋ ਦੇਤ ਨੈ ਨੈ ਪੈਮਾਨ ਧਿਆਨ। ਕਿਸੇ ਨੂੰ ਡਰਾਉਣਾ ਵੀ ਪਾਪ ਹੈ, ਪਰ ਡਰ ਜਾਣਾ ਵੀ ਪਾਪ ਹੈ। ਕਿਸੇ ਦਾ ਹੱਕ ਖੋਣਾ ਵੀ ਪਾਪ ਹੈ, ਪਰ ਖੁਆ ਲੈਣਾ ਵੀ ਪਾਪ ਹੈ। ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ। ਲੋਕੀ ਚਾਹ ਨਾਲ ਜ਼ਿੰਦਗੀ ਲੱਭਦੇ ਨੇ, ਚਾਹ ਨਾਲ ਮੈਂ ਇਸ ਥਾਂ ਮਰਨ ਆਇਆ। ਮਰਨ ਬਿਨਾ ਨਹੀਂ ਇਸ ਦਾ ਬਦਲ ਮਿਲਣਾ। ਜੋ ਜੋ ਅੱਜ ਮਜ਼ਲੂਮਾਂ ਤੇ ਬੀਤੀਆਂ ਨੇ, 26 ਦਿਨ ਤਿਆਰੀ ਲਈ ਬੜੇ ਹੁੰਦੇ, ਮੈਂ 26 ਸਾਲ ਤਿਆਰੀਆਂ ਕੀਤੀਆਂ ਨੇ। ਮੈਂ ਤੇ ਭੋਰੇ ਵਿੱਚ ਬਹਿ ਕੇ ਬਾਬੇ ਬਕਾਲੇ ਤਿਆਰੀ ਇਸੇ ਕਰਮ ਦੀ ਕਰਦਾ ਰਿਹਾ। ਮੈਨੂੰ ਮੌਤ ਦਾ ਭੈ ਦੇ ਕੇ ਡਰਾਉਣ ਦਾ ਯਤਨ ਨਾ ਕਰੋ। ਤੇ ਗੁਰੂ ਸਵਾਰਿਓ, ਫਿਰ ਸਮਾਂ ਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਉਹਨਾਂ ਦੇ ਲਖਤੇ ਜਿਗਰਾਂ ਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਜਦੋਂ ਜੀਵਨ ਪੜ੍ਹਨੇ ਆ ਨਾ, ਤੇ ਇੱਕ ਅਦੀਬ ਦੀ ਬੜੀ ਪਿਆਰੀ ਬਾਤ ਮੇਰੇ ਸਾਹਮਣੇ ਆਈ। ਉਹ ਕਹਿੰਦਾ ਉਹਦੇ ਇੱਕ ਹੱਥ ਬਾਜ, ਉਹਦੇ ਦੂਜੇ ਹੱਥ ਘੋੜਾ, ਉਹਦੀ ਵਾਟ ਬਹੁਤ ਲੰਮੀ, ਉਹਦਾ ਸਮਾਂ ਬੜਾ ਥੋੜਾ। ਬੜੇ ਥੋੜੇ ਸਮੇਂ ਵਿੱਚ ਬਹੁਤ ਲੰਮਾ ਪੰਧ ਤੈਅ ਕਰ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਇੱਕ ਅਦੀਬ ਨੂੰ ਇਹ ਸ਼ਬਦ ਕਹਿਣੇ ਪਏ। ਕਹਿੰਦੇ ਨੇ ਕਿ ਮਾਂ ਗੁਜਰੀ ਦੇ ਲਾਲ ਦਾ ਸਾਨੀ ਅਸਾਂ ਨਹੀਂ ਵੇਖਿਆ, ਮਾਂ ਗੁਜਰੀ ਦੇ ਲਾਲ ਦਾ ਸਾਨੀ ਅਸਾਂ ਨਹੀਂ ਵੇਖਿਆ, ਜੋ ਬਾਣੀ ਤੇ ਬਾਣਾ ਬਦਲਦੇ ਬਾਣੀ ਅਸਾਂ ਨਹੀਂ ਵੇਖਿਆ, ਅੰਨ ਤੇ ਧਨ ਦੇ ਦੁਨੀਆਂ ਤੇ ਦਾਨੀ ਬੜੇ ਨੇ, ਪਰ ਦਸਮੇਸ਼ ਵਰਗਾ ਪੁੱਤਰਾਂ ਦਾ ਦਾਨੀ ਅਸਾਂ ਨਹੀਂ ਵੇਖਿਆ। ਕੋਈ ਹੈ ਜਿਹੜਾ ਆਪਣੇ ਪੁੱਤਰ ਵੀ ਨਿਸ਼ਾਵਰ ਕਰ ਦੇਵੇ? ਸਭ ਤੋਂ ਪਿਆਰੀ ਜਿੰਦ ਹੈ, ਪਰ ਜਿੰਦ ਤੋਂ ਪਿਆਰੇ ਬਾਲ ਨੇ। ਅਸੀਂ ਆਪਣੀ ਔਲਾਦ ਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਕਰਨੇ ਆ। ਸਭ ਤੋਂ ਪਿਆਰੀ ਜਿੰਦ ਹੈ, ਪਰ ਜਿੰਦ ਤੋਂ ਪਿਆਰੇ ਬਾਲ ਨੇ, ਪਰ ਉਹ ਕਿੰਨੇ ਪਿਆਰੇ ਹੋਣਗੇ ਜਿਨ੍ਹਾਂ ਤੋਂ ਸਦਕੇ ਲਾਲ ਨੇ। ਕਿੰਨਾ ਕੁ ਪਿਆਰ ਹੋਵੇਗਾ? ਉਂਝ ਤਾਂ ਮੈਂ ਇੱਕ ਬੇਨਤੀ ਕਰਾਂ ਕਿ ਅਸੀਂ ਕਈ ਵੀ ਜਨਮ ਲੈ ਲਈਏ ਨਾ, ਤੇ ਮੇਰੇ ਪਾਤਸ਼ਾਹ ਦਾ ਤੁਸੀਂ ਜੀਵਨ ਬਿਆਨ ਨਹੀਂ ਕਰ ਸਕਦੇ। ਸਮਾਂ ਜਿੰਨਾ ਕੁ ਮੈਨੂੰ ਮਿਲਿਆ ਗੁਰੂ ਸਵਾਰਿਓ, ਪੰਛੀ ਚਾਤ ਮੈਂ ਤੁਹਾਡੇ ਨਾਲ ਸਾਂਝ ਪਾਣੀ ਹੈ। ਨੀਲੇ ਦੇ ਸ਼ਾਹ ਸਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਫੜਿਆ। ਔਰ ਇੱਕ ਗੱਲ ਹੀ ਕਹੀ, ਤੁਸੀਂ ਪੜ੍ਹਦੇ ਹੋ ਨਾ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਹਿੰਦੇ ਨੇ ਕਿ ਠਾਢ ਭਇਓ ਮੈਂ ਜੋੜ ਕਰ ਬਚਨ ਕਹਾ ਸਿਰ ਨਿਆਏ। ਕਹਿੰਦੇ ਨੇ ਠਾਢ, ਠਾਢ ਦਾ ਅਰਥ ਹੁੰਦਾ ਖੜੇ ਹੋ ਜਾਣਾ। ਮੈਂ ਅਕਾਲ ਪੁਰਖ ਵਾਹਿਗੁਰੂ ਅੱਗੇ ਖੜਾ ਹੋ ਗਿਆ ਹੱਥ ਜੋੜ ਕੇ, ਤੇ ਸਿਰ ਨਵਾ ਕੇ ਮੈਂ ਬਚਨ ਕੀਤਾ, ਬਚਨ ਕਹਾ ਸਿਰ ਨਿਆਏ। ਤੇ ਬਚਨ ਕੀ ਆਖਿਆ ਸੀ? ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਹੇ ਵਾਹਿਗੁਰੂ, ਇਹ ਪੰਥ ਚੱਲੇਗਾ ਜ਼ਰੂਰ। ਕਿਹੜਾ ਪੰਥ? ਜਿਹੜਾ ਮੇਰੇ ਗੁਰੂ ਨਾਨਕ ਨੇ ਚਲਾਇਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਹ ਪੰਥ ਜਿਹਦੇ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਉਸ ਪੰਥ ਜਿਹਦੀ ਸਾਜਨਾ ਕੀਤੀ ਮੇਰੇ ਪਾਤਸ਼ਾਹ ਜੀ ਨੇ 1699 ਨੂੰ, ਉਸ ਖਾਲਸਾ ਪੰਥ ਦੀ ਗੁਰੂ ਨਾਨਕ ਨੇ ਚਲਾਇਆ ਸੀ, ਗੁਰੂ ਗੋਬਿੰਦ ਸਿੰਘ ਨੇ ਸਜਾਇਆ। ਇੱਕ ਗੱਲ ਯਾਦ ਰੱਖਿਓ, ਪਹਿਲਾਂ ਮਕਾਨ ਬਣਾਇਆ ਜਾਂਦਾ, ਉਸ ਤੋਂ ਬਾਅਦ ਸਜਾਇਆ ਜਾਂਦਾ ਹੈ। ਸਾਜਨਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਖਾਲਸਾ ਪੰਥ ਦੀ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਾਜਨਾ ਕਰਨੀ ਸੀ ਨਾ, ਤੇ 22 ਧਾਰ ਦੇ ਰਾਜਿਆਂ ਨੂੰ ਵੀ ਬੁਲਾਇਆ ਸੀ। ਉਹਨਾਂ ਨੂੰ ਵੀ ਆ ਕੇ ਕਿਹਾ ਸੀ, ਕਹਿਣ ਲੱਗੇ ਕਿ ਮੈਂ ਤੁਹਾਡੇ ਗਲੋਂ ਗੁਲਾਮੀ ਦਾ ਤੌਕ ਲਾਣਾ, ਮੈਂ ਖਾਲਸੇ ਦੀ ਸਾਜਨਾ ਕਰਨ ਲੱਗਾ, ਤੇ ਚੰਗਾ ਹੋਵੇ ਕਿ ਤੁਸੀਂ ਵੀ ਖਾਲਸੇ ਵਿੱਚ ਸ਼ਾਮਲ ਹੋ ਜਾਓ। ਪਰ ਜਦੋਂ ਕਿਸੇ ਪੰਛੀ ਨੂੰ ਬਹੁਤ ਲੰਮਾ ਸਮਾਂ ਪਿੰਜਰੇ ਵਿੱਚ ਰਹਿੰਦਿਆਂ ਹੋ ਜਾਏ ਨਾ ਜੀ, ਉਹਨੂੰ ਤੁਸੀਂ ਬਾਹਰ ਕੱਢ ਕੇ ਵੇਖਿਓ, ਦੌੜ ਕੇ ਫਿਰ ਪਿੰਜਰੇ ਵਿੱਚ ਜਾਏਗਾ। ਉਹ ਆਪਣੇ ਆਪ ਨੂੰ ਪਿੰਜਰੇ ਵਿੱਚ ਹੀ ਮਹਿਫੂਜ਼ ਸਮਝਦਾ। ਇਹ ਹਾਲਤ ਹੋ ਚੁੱਕੀ ਸੀ ਲੋਕਾਂ ਦੀ, ਜਿਹੜੇ ਇਹਨਾਂ ਦੇ ਗਲੋਂ ਗੁਲਾਮੀ ਦਾ ਤੌਕ ਲਾਉਣਾ ਚਾਹੁੰਦੇ ਨੇ। ਉਹਨਾਂ 22 ਧਾਰ ਦੇ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਦੀ ਹੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ, ਤੇ ਕਹਿਣ ਲੱਗੇ ਤੁਸੀਂ ਕਿਹੜੇ ਖਾਲਸੇ ਦੀਆਂ ਗੱਲਾਂ ਕਰਦੇ ਹੋ? ਜਿਹੜੇ ਮੁਗਲ ਨੇ ਨਾ, ਉਹਨੇ ਸ਼ੇਰਾਂ ਦੀ ਨਿਆਈ, ਤੇ ਇਹ ਲੋਕ ਤੇ ਵਿਚਾਰੇ ਭੇਡਾਂ ਦੀ ਨਿਆਈ ਨੇ। ਸ਼ੇਰ ਇੱਕ ਵਾਰੀ ਦਹਾੜਦਾ ਤੇ ਭੇਡਾਂ ਨੂੰ ਜਾਂਦਿਆਂ ਰਾਹ ਨਹੀਂ ਲੱਭਦਾ, ਇਹ ਕੀ ਮੁਕਾਬਲਾ ਕਰਨਗੇ? ਇੱਕ ਨੇ ਕਿਹਾ, ਉਹਨਾਂ ਕੋਲ ਤੇ ਹਵੇਲੀਆਂ ਨੇ, ਇਹਨਾਂ ਕੋਲ ਸਿਰ ਢੱਕਣ ਲਈ ਛੱਤ ਕੋਈ ਨਹੀਂ, ਤਨ ਢੱਕਣ ਲਈ ਕੱਪੜਾ ਕੋਈ ਨਹੀਂ, ਦੋ ਵਕਤ ਦੀ ਰੋਟੀ ਨਹੀਂ, ਇਹ ਕੀ ਮੁਕਾਬਲਾ ਕਰਨਗੇ? ਇੱਕ ਹੋਰ ਉੱਠਿਆ ਤੇ ਉਹਨੇ ਕਿਹਾ, ਮਹਾਰਾਜ ਸ਼ਾਇਦ ਤੁਹਾਨੂੰ ਪਤਾ ਨਹੀਂ, ਜਦੋਂ ਬਾਜ ਨਿਕਲਦਾ ਨਾ ਤੇ ਚਿੜੀਆਂ ਦੇ ਉੱਤੋਂ ਦੀ ਲੰਘ ਜਾਏ ਤੇ ਚਿੜੀਆਂ ਸੌਂਦੀਆਂ ਜਾਂਦੀਆਂ ਨੇ ਵੇਖ ਕੇ ਬਾਜ ਵਾਲਾ। ਇਹ ਤੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨਾ ਪਕੜੀ, ਚਿੜੀ ਉੱਡੇ ਤੋਂ ਮੈਂ ਡਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ, ਇਹ ਕੀ ਮੁਕਾਬਲਾ ਕਰਨਗੇ? ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ, ਕਹਿਣ ਲੱਗੇ ਜੇ ਮੇਰੇ ਵਾਹਿਗੁਰੂ ਦੀ ਕਿਰਪਾ ਹੋਈ, ਵੇਖੋ ਇਹ ਨਹੀਂ ਕਿਤੇ ਆਖਿਆ ਕਿ ਮੈਂ ਕਰਾਂਗਾ, ਨਹੀਂ, ਕਹਿੰਦੇ ਨੇ ਜੇ ਮੇਰੇ ਵਾਹਿਗੁਰੂ ਦੀ ਕਿਰਪਾ ਹੋਈ ਨਾ, ਤੇ ਜਿਨ੍ਹਾਂ ਨੂੰ ਅੱਜ ਤੁਸੀਂ ਭੇਡਾਂ ਕਹਿੰਦੇ ਹੋ ਮੈਂ ਇਹਨਾਂ ਨੂੰ ਸ਼ੇਰ ਬਣਾ ਦੇਣਾ, ਜਿਨ੍ਹਾਂ ਨੂੰ ਤੁਸੀਂ ਚਿੜੀਆਂ ਕਹਿੰਦੇ ਹੋ ਨਾ, ਇਹਨਾਂ ਨੇ ਬਾਜਾਂ ਦਾ ਮਾਸ ਨੋਚ ਲੈਣਾ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਪੇੜੋਂ ਕੋ ਮੈਂ ਸ਼ੇਰ ਬਣਾਉ, ਰਾਠਨ ਕੇ ਸੰਗ ਰੰਕ ਲੜਾਉਂ। ਰੰਕ ਕਹਿੰਦੇ ਨੇ ਗਰੀਬ ਨੂੰ, ਕਹਿੰਦੇ ਨੇ ਜਿਹੜੇ ਬੜੇ ਬੜੇ ਰਾਠ ਨੇ ਨਾ ਮੁਗਲ, ਇਹਨਾਂ ਦੇ ਨਾਲ ਲੋਹਾ ਲੈਣ ਲਈ ਮੇਰੇ ਗਰੀਬ ਜਿਹੜੇ ਨੇ ਵੀ ਤਿਆਰ ਹੋ ਜਾਣਗੇ। ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਰੱਖੇ ਹਮਰੀ ਗੁਰਿਆਈ। ਕਹਿਣ ਲੱਗੇ ਪੇੜੋਂ ਕੋ ਮੈਂ ਸ਼ੇਰ ਬਣਾਊਂ, ਰਾਠਨ ਕੇ ਸੰਗ ਰੰਕ ਲੜਾਊਂ, ਭੂਪ ਗਰੀਬਨ ਕੋ ਕਹਿਲਾਊਂ, ਚਿੜੀਓ ਸੇ ਮੈਂ ਬਾਜ ਤੜਾਊਂ, ਸਵਾ ਲੱਖ ਸੇਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਕਹਿਣ ਲੱਗੇ ਤੁਸੀਂ ਇੱਕ ਦੀ ਗੱਲ ਕਰਦੇ ਹੋ, ਮੇਰਾ ਇੱਕ ਇੱਕ ਖਾਲਸਾ ਸਵਾ ਸਵਾ ਲੱਖ ਦੇ ਨਾਲ ਟੱਕਰ ਲਏਗਾ। ਔਰ ਗੁਰੂ ਉਹ ਹੁੰਦਾ ਜਿਹਦੀ ਕਥਨੀ ਤੇ ਕਰਨੀ ਇੱਕ ਹੋਵੇ। ਗੁਰੂ ਸਵਾਰਿਓ, ਸਾਡੀ ਕਥਨੀ ਹੋਰ ਹੈ ਤੇ ਕਰਨੀ ਹੋਰ ਹੈ, ਪਰ ਗੁਰੂ ਦੀ ਕਥਨੀ ਤੇ ਕਰਨੀ ਇੱਕ ਹੈ। ਔਰ ਕੇਵਲ ਆਖਿਆ ਨਹੀਂ, ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ, ਚਮਕੌਰ ਦੀ ਗੜੀ ਵਿੱਚ ਇੱਕ ਪਾਸੇ 10 ਲੱਖ ਦਾ ਮਲਖਈਆ ਤੇ ਦੂਜੇ ਪਾਸੇ ਗਿਣਤੀ ਦੇ ਸਿੰਘ ਨੇ, ਪਰ ਗੁਰੂ ਸਵਾਰਿਓ ਮੇਰੇ ਪਾਤਸ਼ਾਹ ਜੀ ਨੇ 8-8 ਸਿੰਘਾਂ ਦਾ ਜਥਾ ਬਣਾ ਕੇ ਤੋਰਿਆ ਸੀ ਉਸ ਗੜੀ ਦੇ ਵਿੱਚੋਂ, 8 ਦਾ ਕਿਉਂ? ਥੋੜੀ ਜਿਹੀ ਤਵੱਜੋ ਦਿਆ ਜੇ, 8 ਦਾ ਜਥਾ ਕਿਉਂ ਬਣਾ ਕੇ ਤੋਰਿਆ? ਕਿਉਂਕਿ ਜਦੋਂ 10 ਲੱਖ ਨੂੰ ਤੁਸੀਂ 8 ਤੇ ਡਿਵਾਈਡ ਕਰੋਗੇ ਨਾ ਤੇ 1 ਦੇ ਹਿੱਸੇ 1.25 ਲੱਖ ਆਏਗਾ। ਮੇਰੇ ਪਾਤਸ਼ਾਹ ਜੀ ਨੇ ਕੇਵਲ ਆਖਿਆ ਨਹੀਂ, ਕਰਕੇ ਵਿਖਾ ਦਿੱਤਾ। ਔਰ ਮੇਰੀ ਸਰਕਾਰ ਜਦੋਂ ਚਮਕੌਰ ਦੀ ਗੜੀ ਵਿੱਚ ਆਉਂਦੇ ਨੇ, ਸ਼ਾਮ ਦਾ ਵੇਲਾ, ਕੁਝ ਗਿਣਤੀ ਦੇ ਸਿੰਘ ਨੇ, ਪਤਾ ਨਹੀਂ ਬਜ਼ੁਰਗ ਮਾਂ ਤੇ ਛੋਟੇ ਸਾਹਿਬਜ਼ਾਦੇ ਕਿੱਥੇ ਨੇ, ਪਤਾ ਨਹੀਂ ਮਹਿਲ ਕਿਸ ਪਾਸੇ ਚਲੇ ਗਏ। ਆਏ ਬੁੱਧੀ ਚੰਦ ਰਾਵਤ ਨੇ ਜੋ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਸਾਡੇ ਲਈ ਇੰਨਾ ਕੁਝ ਕਰ ਦਿੱਤਾ, ਮੈਂ ਹੋਰ ਤੇ ਕੁਝ ਨਹੀਂ ਦੇ ਸਕਦਾ, ਇੱਕ ਆ ਗੜੀ ਮੇਰੇ ਕੋਲ ਹੈ, ਤੁਸੀਂ ਇਹ ਲੈ ਸਕਦੇ ਹੋ। ਮੇਰੇ ਪਾਤਸ਼ਾਹ ਜੀ ਨੇ ਉਸ ਕੱਚੀ ਗੜੀ ਦੀ ਕੁਝ ਮਿੱਟੀ ਲਈ ਆਪਣੇ ਹੱਥਾਂ ਵਿੱਚ ਮਸਲ ਕੇ ਹਵਾ ਵਿੱਚ ਉਡਾ ਦਿੱਤੀ ਤੇ ਮੁਸਕਰਾ ਪਏ। ਪੁੱਛਿਆ ਭਾਈ ਦਇਆ ਸਿੰਘ ਨੇ, ਪਾਤਸ਼ਾਹ ਤੁਸੀਂ ਮੁਸਕਰਾਏ ਕਿਉਂ? ਤੇ ਮੇਰੇ ਸਾਹਿਬ ਨੇ ਉੱਥੇ ਬੜਾ ਪਿਆਰਾ ਬਚਨ ਆਖਿਆ, ਕਹਿੰਦੇ ਨੇ ਜਿਸ ਖਿੱਤੇ ਮੈਂ ਹਮ ਕਹਿਤੇ ਥੇ ਜਾਣਾ ਯੇ ਵਹੀ ਹੈ, ਜਿਸ ਜਗ੍ਹਾ ਪੇ ਬੱਚੋਂ ਕੋ ਕਟਾਨਾ ਯੇ ਵਹੀ ਹੈ, ਜਿਸ ਜਗ੍ਹਾ ਸੇ ਲੁੱਟ ਕਰ ਜਾਣਾ, ਕੱਲ ਜਿਸ ਥਾਂ ਸੇ ਲੁੱਟ ਕਰ ਜਾਣਾ ਯੇ ਵਹੀ ਹੈ, ਮਿੱਟੀ ਕਹਿ ਦੇਤੀ ਹੈ ਠਿਕਾਣਾ ਯੇ ਵਹੀ ਹੈ। ਜੋਗੀ ਅਲਾ ਯਾਰ ਖਾਂ ਕਹਿੰਦੇ ਨੇ ਉਹ ਥਾਂ ਏ ਜਿੱਥੇ ਮੈਂ ਕੱਲ ਆਪਣੇ ਲਖਤੇ ਜਿਗਰਾਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਵੇਖਣਾ ਹੈ। ਗੁਰੂ ਸਵਾਰਿਓ, ਕਈਆਂ ਦਿਨਾਂ ਦੇ ਭੁੱਖਣ ਭਾਣੇ ਅੱਜ ਥੋੜਾ ਜਿਹਾ ਸ਼ਕਲ ਨਹੀਂ ਮਿਲਿਆ ਤੇ ਸਿੰਘਾਂ ਨੇ ਪਾਤਸ਼ਾਹ ਜੀ ਦਾ ਆਸਣ ਇੱਕ ਪਾਸੇ ਲਾਇਆ, ਸਾਹਿਬਜ਼ਾਦਿਆਂ ਦਾ ਆਸਣ ਲਾਇਆ, ਤੇ ਜੋਗੀ ਅਲਾ ਯਾਰ ਖਾਂ ਕਹਿੰਦੇ ਨੇ ਕੁਝ ਘੋੜਿਆਂ ਦੀਆਂ ਕਾਠੀਆਂ ਥੱਲਿਓਂ ਕੱਪੜਾ ਕੱਢਿਆ ਤੇ ਉਹ ਵਿਛਾ ਕੇ ਜ਼ਮੀਨ ਤੇ ਸੌ ਗਏ। ਕਹਿੰਦੇ ਨੇ ਕੁਛ ਸੌ ਗਏ ਜ਼ਮੀਨ ਪੇ ਜੀ ਪੋਸ਼ ਵਿਛਾ ਕਰ, ਜੀ ਪੋਸ਼ ਕਹਿੰਦੇ ਨੇ ਕਾਠੀ ਥੱਲੇ ਜਿਹੜਾ ਕੱਪੜਾ ਹੁੰਦਾ, ਕੁਛ ਸੌ ਗਏ ਜ਼ਮੀਨ ਪੇ ਜੀ ਪੋਸ਼ ਵਿਛਾ ਕਰ, ਪਹਿਰਾ ਲਗੇ ਦੇਣੇ ਕੁਛ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਾਬਾਸ ਹੋਏ ਖੇਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਅੱਜ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਨੀਂਦ ਨਹੀਂ ਆ ਰਹੀ। ਦੇਖੋ ਦੋ ਕਾਰਨ ਹੁੰਦੇ ਨੇ ਨੀਂਦ ਨਾ ਆਉਣ ਦੇ, ਜਾਂ ਤੇ ਕੋਈ ਬੰਦਾ ਚਿੰਤਾ ਵਿੱਚ ਹੋਵੇ ਤੇ ਨੀਂਦ ਨਹੀਂ ਆਉਂਦੀ, ਜਾਂ ਫਿਰ ਚਿੰਤਨ ਵਿੱਚ ਹੋਵੇ ਤੇ ਨੀਂਦ ਨਹੀਂ ਆਉਂਦੀ। ਕਿ ਕਲਗੀ ਵਾਲੇ ਪਾਤਸ਼ਾਹ ਚਿੰਤਾ ਵਿੱਚ ਨੇ? ਨਹੀਂ, ਮੇਰੇ ਪਾਤਸ਼ਾਹ ਜੀ ਚਿੰਤਨ ਵਿੱਚ ਜੁੜੇ ਹੋਏ ਨੇ। ਕਹਿੰਦੇ ਨੇ ਕੁਛ ਸੋ ਗਏ ਜ਼ਮੀਨ ਪੇ ਜੀ ਪੋਸ਼ ਵਿਛਾ ਕਰ, ਪਹਿਰਾ ਲਗੇ ਦੇਣੇ ਕੁਛ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਾਬਾਸ ਹੋਏ ਖੇਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ गर्दन को झुका कर तू ही तू तू ही तू मुख से था निकलता वाहेगुरु वाहेगुरु मुख से था निकलता जब डेढ़ घड़ी रात गुजरी जिक्रे खुदा में। कहिंदे ने डेढ़ घड़ी रात लंघ गई किस तरह उस मालिक दी सिफत सलाह कर दिया। खेमे से निकल आई सरकार हवा में ते मेरे पातशाह जी बाहर आ गए। भाई मदन सिंह ते भाई कोठा सिंह दो भरा सन जेड़े दरवाजे ते पहरा पै देंदे ने ते मेरे पातशाह जी ना अज कोल आके ते कहन लगे बेटा मदन सिंह बेटा कोठा सिंह मैं अज तक कुछ नहीं तुहाडे कोलो मंगया पर अज कुछ मंगन लगा वेख्यो इनकार ना करियो पातशाह असी तुहानू की दे सकने आ। ते मेरे साहब ने कहा सी आ बरछा मैनू दे दियो तुसी अज आराम कर लो अज दी रात पैरा मैं दियांगा। दोवे भरा कंब गए कहन लगे दाता ए नहीं हो सकदा। ते मेरे साहब जी कहन लगे नहीं कहन लगे तुसी पैरा कल दे लेना। ते मेरे पातशाह ने कहा सी कल पता नहीं आउणा कि नहीं आउणा कल किन्ने वेख्या तुसी अज आराम कर लो। ते दोवे भरावां नूं सवा दित्ता ते मेरे पातशाह जी आप पैरा दे रहे ने। कहिंदे ने जब डेढ़ घड़ी रात गुजरी जिक्रे खुदा में खेमे से निकल आए सरकार हवा में कदमों से टहलते थे दिल था दुआ में कहते थे ऐ खुदा मैं खुश हूं तेरी रजा में कहते थे करतार से गोया रूब रू होकर कल जाऊंगा चमकौर से मैं सुर्ख रू होकर। कहिंदे ने पहले बाप को कटाया अब मैं बेटों को कटाऊंगा नानक का बाग खूने जिगर से खिलाऊंगा। कहिंदे ने जेड़ा मेरे गुरु नानक ने सिखी दा बाग लाया ना मैं अपने जिगर दा खून पा के इनू खिड़िया रखना मैं इनू मुरझाण नहीं देना। यही कारण है गुरु सवारियो तुहानू मटाण वाले बड़े आए तुहाडे सिरां दे मुल भी पैंदे रहे पर नहीं कोई मिटा सकिया क्यों कारण की है। कहिंदे ने सिखी दियां बूटियां कदे भी नहीं सुकना इन्हां दियां जड़ां चो दशमेश दी जे पुत्रां दा लहू कदे नहीं मुकना। कहिंदे ने जिहड़ा मेरे कलगी वाले पातशाह ने पुत्रां दा खून पाया ना इस बूटे नूं कदे कोई सुका नहीं जे सकदा यह बूटा कदे मुरझा नहीं सकदा। यतन ते बड़े हुंदे रहे दिन चढ़िया ते मेरे पातशाह जी ने एक एक खालसे नूं तरतीब दे नाल खड़ा कीता। और ये भी कहिंदे ने कि पहला कुछ घटनावां वापरियां ने आया सी एक एलची बन के ते उन्हें कुछ वध घट शब्द कहे ते साहिबजादा अजीत सिंह जी ने उन्होंने एकदम झिड़क के गल कही सी कहन लगे तू साडे घर एलची बन के आया इस करके तू जे चंगा होवे इथों चला जाए पर जे तू मैदाने जंग विच मैनू टक्कर पिया ते फिर तेरियां मेरियां गल्लां जरूर होणगियां। नार खां ने पौड़ी लाई पौड़ी ला के वेखन लगा कि मुठ्ठी भर सिंह ने असी ते हत्थां नाल ही फड़ लैणा। ये नार खां पता कौन सी मलेर कोटलिया नवाब जिहड़ा सी ना शेर खां उहदा इह सक्का भरा सी अपने आप ते बड़ा माण सी इस नूं पौड़ी लाई धन गुरु गोबिंद सिंह महाराज जी ने पत्थे चो तीर कढ़िया जदों इहदी खोपड़ी थोड़ी जी नज़र आई सामने दियां अखां आईयां ते मेरे पातशाह जी ने ऐसा तीर मारिया कि अखां दे विचों परो के इहनूं धरती ते सुट दिता। आया सी गनी खां इन्हें भी आ के पौड़ी लाई ते मेरे पातशाह जी ने एक गुरज मारी इहदे सिर विच इहनूं भी चित करके धरती ते सुट दिता। उस तो बाद जिहड़ा बड़ियां डींगा मारदा सी ना ख्वाजा महमूद अपने आप नूं बहुत वड्डा समझदा सी इह आया पर जदों इहने दोहां दी हालत वेखी उस वेले कहिंदे ने दीवार दा सहारा लै के लुकदा होया इह दौड़ के चला गया ते गुरु गोबिंद सिंह महाराज ने इहदा जफरनामे विच जिक्र भी कीता। मेरे पातशाह जी कहिंदे ने वेखो होर किसे गल दा पछतावा नहीं पर मेरे पातशाह जी कहिंदे ने मैनूं इक गल दा ऐ औरंगजेब मैनूं इक गल दा बड़ा पछतावा है ओ केड़ा ਕਹਿੰਦੇ ਨੇ ਆਇਆ ਸੀ ਤੇਰਾ ਖਵਾਜਾ ਮਰਦੂਦ, ਉਹ ਮਹਿਮੂਦ ਨਹੀਂ ਲਿਖਦੇ, ਕਹਿੰਦੇ ਨੇ ਖਵਾਜਾ ਮਰਦੂਦ ਆਇਆ ਪਰ ਦੀਵਾਰ ਦਾ ਸਹਾਰਾ ਲੈ ਕੇ ਲੁੱਕ ਕੇ ਨਿਕਲ ਕੇ ਚਲਾ ਗਿਆ। ਮੈਨੂੰ ਇਸ ਗੱਲ ਦੀ ਬੜੀ ਰੰਜਿਸ਼ ਹੈ, ਰੰਜ਼ ਹੈ ਕਿ ਮੇਰੇ ਸਾਹਮਣੇ ਕਿਤੇ ਆ ਜਾਂਦਾ ਤੇ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ। ਦਰੇਗਾ ਅਜ਼ਰੂਏ ਅਦੀਦ ਮੈਂ ਕਿ ਬਾ ਇੱਕ ਤੀਰ ਲਾਚਾਰ ਬਖਸ਼ੀਦ ਮੈਂ, ਕਹਿੰਦੇ ਨੇ ਮੇਰੇ ਸਾਹਮਣੇ ਆਉਂਦਾ ਮੈਂ ਇੱਕ ਤੀਰ ਉਹਦੇ ਵਿੱਚੋਂ ਦੀ ਵੀ ਪਰੋ ਕੇ ਕੱਢ ਦੇਣਾ ਸੀ। ਇੰਨੀ ਸੂਰਬੀਰਤਾ, ਇੰਨੀ ਬਹਾਦਰੀ ਕਿਤੇ ਵੀ ਝਵੀ ਨਹੀਂ ਖਾਧੀ। ਤੇ ਗੁਰੂ ਸਵਾਰਿਓ ਇੱਕ ਗੱਲ ਕਹੀ ਸੀ ਖਾਲਸੇ ਨੇ, ਕਹਿਣ ਲੱਗੇ ਪਾਤਸ਼ਾਹ ਜਿੱਥੇ ਤੇਰੇ ਚਰਨ ਪੈ ਗਏ ਉਹ ਤੇਰਾ ਘਰ ਹੈ, ਇਹ ਗੁਰੂ ਦਾ ਘਰ ਹੈ, ਅਸੀਂ ਨਹੀਂ ਚਾਹੁੰਦੇ ਕਿ ਗੁਰੂ ਦੇ ਘਰ ਤੇ ਕੋਈ ਹਮਲਾਵਰ ਆ ਕੇ ਹਮਲਾ ਕਰੇ, ਦੁਸ਼ਮਣ ਤੇ ਹਮਲਾ ਪਹਿਲਾਂ ਅਸੀਂ ਆਪ ਕਰਾਂਗੇ। ਮੇਰੇ ਪਾਤਸ਼ਾਹ ਜੀ ਨੇ ਖਾਲਸਿਆਂ ਦੇ ਜਥੇ ਬਣਾ ਕੇ ਤੋਰਨੇ ਸ਼ੁਰੂ ਕਰ ਦਿੱਤੇ, ਅੱਠਾਂ ਅੱਠਾਂ ਸਿੰਘਾਂ ਦਾ ਜਥਾ ਬਣਾਇਆ। ਇਹਨਾਂ ਦੇ ਵਿੱਚ ਪਿਆਰੇ ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਕਮ ਸਿੰਘ, ਇਹਨਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਹੈ। ਗੁਰੂ ਸਵਾਰਿਓ ਬਾਬਾ ਅਜੀਤ ਸਿੰਘ ਜੀ ਨੇ ਹੱਥ ਜੋੜ ਕੇ ਤੇ ਕਿਹਾ ਸੀ ਪਾਤਸ਼ਾਹ ਮੈਨੂੰ ਵੀ ਮੈਦਾਨੇ ਜੰਗ ਵਿੱਚ ਜੂਝਣ ਦੀ ਇਜਾਜ਼ਤ ਦਿੱਤੀ ਜਾਏ। ਅਜੇ ਕਿ ਭਾਵੇਂ ਸਿੰਘਾਂ ਨੇ ਰੋਕਿਆ ਪਰ ਮੇਰੇ ਪਾਤਸ਼ਾਹ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ। ਕਹਿਣ ਲੱਗੇ ਬੇਟਾ ਅਜੀਤ ਸਿੰਘ, ਤੂੰ ਅੱਜ ਬਹੁਤ ਵੱਡਾ ਕੰਮ ਕੀਤਾ, ਜੇ ਮੈਂ ਤੈਨੂੰ ਆਪ ਆਵਾਜ਼ ਮਾਰ ਕੇ ਤੋਰਦਾ ਨਾ ਤੇ ਗੱਲ ਕੁਝ ਹੋਰ ਹੋਣੀ ਸੀ, ਪਰ ਅੱਜ ਤੂੰ ਆਪ ਆਪਣੇ ਆਪ ਨੂੰ ਅਰਪਣ ਕੀਤਾ, ਆ ਕੇ ਮੇਰੇ ਅੱਗੇ ਆਪਣੇ ਆਪ ਨੂੰ ਤੂੰ ਸਮਰਪਿਤ ਕਰ ਦਿੱਤਾ। ਇੱਕ ਗੱਲ ਯਾਦ ਰੱਖੀ, ਰਹਿੰਦੀ ਦੁਨੀਆਂ ਤੱਕ ਜਦੋਂ ਕਿਤੇ ਕੌਮ ਤੇ ਭੀੜ ਬਣੇਗੀ, ਤੇਰੀ ਉਮਰ ਦੇ ਸੂਰਬੀਰ ਯੋਧੇ ਆਪਣੇ ਸੀਸ ਤਲੀ ਤੇ ਰੱਖ ਕੇ ਛਾਲਾ ਮਾਰਦੇ ਸ਼ਹਾਦਤ ਦੇਣ ਲਈ ਤਿਆਰ ਹੋ ਜਾਇਆ ਕਰਨਗੇ। ਇਹ ਕਲਗੀ ਵਾਲੇ ਪਾਤਸ਼ਾਹ ਦੇ ਸ਼ਬਦ ਕਹੇ ਸਨ। ਔਰ ਆਪਣੇ ਪੁੱਤਰ ਨੂੰ ਮੈਦਾਨੇ ਜੰਗ ਵਿੱਚ ਤੋਰਨ ਲੱਗੇ ਤੇ ਗੁਰੂ ਸਵਾਰਿਓ ਉਸ ਵੇਲੇ ਕਿਹਾ ਸੀ ਬਾਬਾ ਅਜੀਤ ਸਿੰਘ ਨੇ, ਕਿਉਂਕਿ ਜਿਸ ਦਿਨ ਭੰਗਾਣੀ ਦਾ ਜੰਗ ਜਿੱਤਿਆ ਸੀ ਨਾ ਉਦਣ ਜਨਮ ਹੋਇਆ ਸੀ ਤੇ ਨਾਮ ਰੱਖਿਆ ਸੀ ਅਜੀਤ ਸਿੰਘ, ਤੇ ਮੇਰੇ ਸਾਹਿਬ ਜੀ ਨੇ ਨਾ ਜਦੋਂ ਕਿਹਾ ਸੀ ਕਿ ਬੇਟਾ ਵੇਖੀ ਕਿਤੇ ਫੱਟ ਤੇਰੀ ਕੰਡ ਵਿੱਚ ਨਾ ਲੱਗੇ, ਛਾਤੀ ਵਿੱਚ ਲੱਗਣਾ ਚਾਹੀਦਾ, ਤੇ ਬਾਬਾ ਅਜੀਤ ਸਿੰਘ ਨੇ ਕਿਹਾ ਸੀ, ਕਹਿਣ ਲੱਗੇ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਤੋ ਖੈਰ ਲੌਟ ਕੇ ਜੀਤਾ ਨਾ ਆਊਂਗਾ। ਕਹਿਣ ਲੱਗੇ ਪਾਤਸ਼ਾਹ ਮੈਨੂੰ ਕੋਈ ਜਿੱਤ ਨਹੀਂ ਸਕਦਾ, ਪਰ ਜੇ ਕਿਸੇ ਨੇ ਜਿੱਤਣ ਦਾ ਯਤਨ ਵੀ ਕੀਤਾ ਮੈਂ ਸ਼ਹਾਦਤ ਦਾ ਜਾਮ ਪੀ ਜਾਵਾਂਗਾ। ਕਿਸੇ ਨੂੰ ਜਿਉਂਦੇ ਜੀ ਜਿੱਤ ਲੈਣਾ ਗੱਲ ਹੋਰ ਹੁੰਦੀ ਹੈ, ਸ਼ਹਾਦਤ ਦਾ ਕਹਿਣ ਲੱਗੇ ਮੈਂ ਜਾਮ ਪੀ ਜਾਵਾਂਗਾ, ਮੈਨੂੰ ਕੋਈ ਜਿੱਤ ਨਹੀਂ ਸਕਦਾ। ਗੁਰੂ ਸਵਾਰਿਓ ਮੇਰੇ ਪਾਤਸ਼ਾਹ ਜੀ ਨੇ ਆਪ ਆਪਣੇ ਪੁੱਤਰ ਨੂੰ ਤਿਆਰ ਕਰਕੇ ਮੈਦਾਨੇ ਜੰਗ ਵਿੱਚ ਤੋਰਿਆ, ਸਾਹਮਣੇ ਵੇਖ ਰਹੇ ਨੇ ਮਮਟੀ ਤੇ ਜਕਾਰਾ ਗਜਾਇਆ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਭਾਜੜਾਂ ਪਾ ਦਿੱਤੀਆਂ ਦੁਸ਼ਮਣਾਂ ਵਿੱਚ, ਜਿਸ ਪਾਸੇ ਵੀ ਜਾਂਦੇ ਨੇ ਦੁਸ਼ਮਣ ਨੂੰ ਅੱਗੇ ਭੱਜਦਿਆਂ ਰਾਹ ਨਹੀਂ ਲੱਭਦਾ, ਔਰ ਕਹਿੰਦੇ ਨੇ ਕਿ ਪਹਿਲਾਂ ਨੇਜੇ ਦੇ ਨਾਲ ਫਿਰ ਕਿਰਪਾਨ ਦੇ ਨਾਲ ਜੂਝਦੇ ਰਹੇ। ਆਖਿਰਕਾਰ ਇੱਕ ਬਰਛੀ ਆ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਛਾਤੀ ਵਿੱਚ ਲੱਗੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਘੁੰਮ ਕੇ ਆਪਣਾ ਮੁੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਕੀਤਾ ਕਿ ਬਾਪੂ ਤੁਸੀਂ ਹੁਕਮ ਕੀਤਾ ਸੀ, ਇਹ ਵੇਖ ਲਓ ਮੈਂ ਕੰਡ ਵਿੱਚ ਵਾਰ ਨਹੀਂ ਖਾਧਾ, ਬਰਸ਼ੀ ਛਾਤੀ ਵਿੱਚ ਲੱਗੀ ਹੈ। ਔਰ ਕਹਿੰਦੇ ਨੇ ਕਲਗੀ ਵਾਲੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਵਿੱਚ ਜਕਾਰਾ ਗਜਾਇਆ ਮਮਟੀ ਤੋਂ, ਔਰ ਨਾਲ ਇਹ ਸ਼ਬਦ ਸਨ, ਕਹਿਣ ਲੱਗੇ ਜਿਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਛੋਟੀ ਉਮਰ ਹੈ ਬਾਬਾ ਜੁਝਾਰ ਸਿੰਘ ਦੀ, ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ, ਬਾਬਾ ਜੁਝਾਰ ਸਿੰਘ ਛੋਟੇ ਨੇ, ਹੱਥ ਜੋੜੇ ਤੇ ਆ ਕੇ ਪਿਤਾ ਜੀ ਦੇ ਸਾਹਮਣੇ ਗੋਡੇ ਲਾ ਕੇ ਖੜੇ ਹੋ ਗਏ ਤੇ ਸ਼ਬਦ ਕਹੇ ਸਨ, ਕਹਿਣ ਲੱਗੇ ਭਾਈ ਸੇ ਵਿਛੜ ਕਰ ਮੁਝੇ ਜੀਣਾ ਨਹੀਂ ਆਤਾ, ਸੋਨਾ ਨਹੀਂ, ਖਾਣਾ ਨਹੀਂ, ਪੀਣਾ ਨਹੀਂ ਆਤਾ। ਕਹਿਣ ਲੱਗੇ ਅਸੀਂ ਇਕੱਠੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੇਡਦੇ ਰਹੇ, ਇਕੱਠਿਆਂ ਨੇ ਅਨੰਦਪੁਰ ਛੱਡਿਆ, ਇਕੱਠੇ ਚਮਕੌਰ ਦੀ ਗੜੀ ਵਿੱਚ ਆਏ, ਤੇ ਪਾਤਸ਼ਾਹ ਮੈਂ ਆਪਣੇ ਵੀਰ ਤੋਂ ਵਿਛੜ ਕੇ ਹੁਣ ਜਿਉਂਦਾ ਨਹੀਂ ਰਹਿ ਸਕਦਾ, ਮੈਨੂੰ ਵੀ ਮੈਦਾਨੇ ਜੰਗ ਵਿੱਚ ਤੋਰੋ। ਤੇ ਮੇਰੇ ਪਾਤਸ਼ਾਹ ਜੀ ਨੇ ਨਾ ਆਪ ਆਪਣੇ ਪੁੱਤਰ ਨੂੰ ਮੈਦਾਨੇ ਜੰਗ ਵਿੱਚ ਤੋਰਨ ਲੱਗੇ ਨੇ, ਤੇ ਨਾਲ ਇਹ ਸ਼ਬਦ ਕਹੇ ਸਨ, ਕਹਿਣ ਲੱਗੇ ਕਿ ਪੁੱਤਰ ਇੱਕ ਗੱਲ ਯਾਦ ਰੱਖੀ, ਤੁਸੀਂ ਉਹਨਾਂ ਦੀ ਅੰਸ਼ ਹੋ ਲਾਲ ਮੇਰੇ, ਜਿਨ੍ਹਾਂ ਮੌਤ ਨੂੰ ਖੁੰਗੀਆਂ ਪਾ ਲਈਆਂ, ਕੱਜਣ ਵਾਸਤੇ ਸਤਰ ਸਤਵੰਤ ਨਾਂ ਦੇ, ਜਿਨ੍ਹਾਂ ਪੁੱਠੀਆਂ ਖੱਲਾਂ ਲੁਆ ਲਈਆਂ, ਹੱਥ ਧਰਮੀਆਂ ਦੇ ਸਿਰ ਤੇ ਧਰਨ ਬਦਲੇ, ਸਿਰ ਵਿੱਚ ਤੱਤੀਆਂ ਰੇਤਾ ਪਵਾ ਲਈਆਂ, ਠਾਰਨ ਲਈ ਗਰੀਬਾਂ ਦੇ ਤਪੇ ਹਿਰਦੇ, ਸੜਦੀ ਦੇਗ ਵਿੱਚ ਚੁੱਭੀਆਂ ਲਾ ਲਈਆਂ, ਮੰਨੀ ਇਹਨਾਂ ਧਰਮ ਨੂੰ ਦਾਗ ਲਾਇਆ, ਲੱਖਾਂ ਫੱਟ ਲੱਗੇ ਦੇਹੀਆਂ ਕੂਲੀਆਂ ਤੇ, ਮੂੰਹ ਚੋਂ ਹੱਕ ਦਾ ਬਿਰਦ ਪਰ ਛੱਡਿਆ ਨਹੀਂ, ਹੱਸ ਹੱਸ ਕੇ ਲਟਕ ਗਏ ਸੂਲੀਆਂ ਤੇ। ਤੇ ਸ਼ੇਰ ਜੁੱਸੇ ਨੂੰ ਫਰਕ ਕੇ ਕਿਹਾ ਅੱਗੋਂ, ਬਾਬਾ ਜੁਝਾਰ ਸਿੰਘ ਕਹਿੰਦੇ ਨੇ, ਸ਼ੇਰ ਜੁੱਸੇ ਨੂੰ ਫਰਕ ਕੇ ਕਿਹਾ ਅੱਗੋਂ, ਨਵੇਂ ਪਿਤਾ ਮੈਂ ਪੂਰਨੇ ਪਾ ਦਿਆਂਗਾ, ਭਾਰਤ ਮਾਂ ਦੀਆਂ ਆਸਾਂ ਤੇ ਸਦਰਾਂ ਤੇ ਚੁਣ ਚੁਣ ਅਮਲ ਦੇ ਫੁੱਲ ਚੜਾ ਦਿਆਂਗਾ, ਚਾੜ ਚਾੜ ਤਲਵਾਰ ਦੀ ਤੱਕੜੀ ਤੇ, ਮੰਡੀ ਸਿਰਾਂ ਤੇ ਧੜਾਂ ਦੀ ਲਾ ਦਿਆਂਗਾ, ਤੇਰੇ ਅੰਮ੍ਰਿਤ ਸਰੋਵਰ ਚੋਂ ਘੁੱਟ ਪੀਤਾ ਮੈਂ ਤੇ ਖੂਨ ਦੇ ਵਹਿਣ ਵਗਾ ਦਿਆਂਗਾ। ਕੋਈ ਭਰਮ ਨਾ ਕਰੋ ਅਜੀਤ ਜੀ ਨੂੰ, ਕੱਲਾ ਇੱਕ ਵੀ ਘੜੀ ਨਹੀਂ ਰਹਿਣ ਦਿੰਦਾ, ਛੇਤੀ ਮਿਲਾਂਗਾ ਵੀਰ ਨੂੰ ਪਾ ਜੱਫੀ ਭੰਗ ਜੋੜੀਆਂ ਵਿੱਚ ਨਹੀਂ ਪੈਣ ਦਿੰਦਾ। ਤੇ ਗੁਰੂ ਸਵਾਰਿਓ ਅੱਖਾਂ ਦੇ ਸਾਹਮਣੇ ਤੋਰਿਆ ਤੇ ਨਾਲ ਕਿਹਾ ਸੀ, ਕਹਿਣ ਲੱਗੇ ਭਾਈ ਦਇਆ ਸਿੰਘ ਨੂੰ ਕਿ ਮੇਰਾ ਪੱਥਾ ਜਿਹੜਾ ਨਾ ਤੀਰਾਂ ਨਾਲ ਭਰ ਦਿਓ। ਪਾਤਸ਼ਾਹ ਕਿਉਂ? ਕਹਿਣ ਲੱਗੇ ਮੈਂ ਆਪਣੇ ਛੋਟੇ ਪੁੱਤਰ ਨੂੰ ਮੈਦਾਨੇ ਜੰਗ ਵਿੱਚ ਤੋਰਨ ਲੱਗਾ, ਔਰ ਮੈਂ ਤੀਰਾਂ ਦੀ ਛਾਂ ਥੱਲੇ ਆਪਣੇ ਪੁੱਤਰ ਨੂੰ ਭੇਜਣਾ ਹੈ ਮੈਦਾਨੇ ਜੰਗ ਵਿੱਚ। ਔਰ ਗੁਰੂ ਸਵਾਰਿਓ ਤੀਰਾਂ ਦਾ ਮੀਂਹ ਵਰਾ ਦਿੱਤਾ ਕਲਗੀ ਵਾਲੇ ਪਾਤਸ਼ਾਹ ਨੇ, ਔਰ ਇੱਕ ਗੱਲ ਕਹੀ ਸੀ, ਖਾਹਿਸ਼ ਹੈ ਹਮ ਤੇਗ ਤੁਮੇ ਚਲਾਤੇ ਹੋਏ ਦੇਖੇ। ਵੇਖੋ ਅਸੀਂ ਵੀ ਬੱਚਿਆਂ ਨੂੰ ਭੇਜਦੇ ਹਾਂ ਨਾ, ਸਾਡੇ ਅੰਦਰ ਖਾਹਿਸ਼ ਹੁੰਦੀ ਹੈ ਮੇਰਾ ਪੁੱਤਰ ਚੰਗੀ ਕਮਾਈ ਕਰਕੇ ਆਏ, ਚੰਗੇ ਨੰਬਰ ਲੈ ਕੇ ਪਾਸ ਹੋਵੇ, ਮੇਰਾ ਪੁੱਤਰ ਚੰਗੇ ਵੱਡੇ ਅਹੁਦੇ ਤੇ ਪਹੁੰਚ ਜਾਏ। ਪਰ ਵਾਹ ਕਲਗੀ ਵਾਲੇ ਪਾਤਸ਼ਾਹ, ਤੇਰੀ ਹਰ ਇੱਕ ਬਾਤ ਹੀ ਨਿਆਰੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ, ਖਾਹਿਸ਼ ਹੈ ਹਮ ਤੇਗ ਤੁਮੇ ਚਲਾਤੇ ਹੋਏ ਦੇਖੇ, ਹਮ ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ। ਪੁੱਤਰ ਮੈਂ ਚਾਹੁੰਦਾ, ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਤੈਨੂੰ ਬਰਸ਼ੀ ਦੇ ਨਾਲ ਸ਼ਹੀਦ ਹੁੰਦਾ ਵੇਖਣਾ ਚਾਹੁੰਦਾ। ਆਪਣੇ ਪੁੱਤਰ ਨੂੰ ਮੈਦਾਨੇ ਜੰਗ ਵਿੱਚ ਤੋਰਿਆ, ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਸ਼ਹਾਦਤ ਦਾ ਜਾਮ ਪੀਤਾ, ਤੇ ਕਲਗੀ ਵਾਲੇ ਪਾਤਸ਼ਾਹ ਫਿਰ ਜਕਾਰਾ ਗਜਾਉਂਦੇ ਨੇ, ਔਰ ਇਹ ਸ਼ਬਦ ਕਹੇ ਸਨ, ਕਹਿਣ ਲੱਗੇ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੂੰ ਸੁੱਖ ਹੋਏ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਪ ਪੁੱਤਰਾਂ ਨੂੰ ਮੈਦਾਨੇ ਜੰਗ ਵਿੱਚ ਤੋਰਿਆ, ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਵੇਖਿਆ। ਔਰ ਇਤਿਹਾਸ ਕਹਿੰਦਾ ਹੈ ਕਿ ਜਦੋਂ ਪੰਜਾਂ ਨੇ ਇੱਕ ਹੁਕਮ ਕਰ ਦਿੱਤਾ, ਹੁਕਮ ਕੀ ਕੀਤਾ ਸੀ, ਕਹਿਣ ਲੱਗੇ ਕਿ ਤੁਹਾਨੂੰ ਪੰਥ ਹੁਕਮ ਹੈ ਕਰਦਾ, ਤੂੰ ਹੁਣ ਕੁਝ ਵੀ ਕਹਿ ਨਹੀਂ ਸਕਦਾ, ਇੱਕ ਮਿੰਟ ਲਈ ਗੋਬਿੰਦ ਸਿੰਘ ਹੁਣ ਇਸ ਗੜੀ ਵਿੱਚ ਰਹਿ ਨਹੀਂ ਸਕਦਾ, ਤੁਹਾਨੂੰ ਪੰਥ ਦਾ ਹੁਕਮ ਹੈ। ਪਾਤਸ਼ਾਹ ਕਹਿਣ ਲੱਗੇ ਮੈਂ ਵੀ ਸ਼ਹਾਦਤ ਦਾ ਜਾਮ ਪੀਣਾ ਚਾਹੁੰਦਾ, ਤੇ ਪੰਜਾਂ ਨੇ ਕਿਹਾ ਸੀ, ਕਹਿਣ ਲੱਗੇ ਦਾਤਾ ਤੁਹਾਡੀ ਇੱਕ ਸ਼ੋਅ ਨਾਲ ਲੱਖਾਂ ਸਿੰਘ ਪੈਦਾ ਹੋ ਸਕਦੇ ਨੇ, ਪਰ ਲੱਖਾਂ ਇਕੱਠੇ ਹੋ ਜਾਣ ਤੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਪੈਦਾ ਕਰ ਸਕਦੇ। ਇੱਕੋ ਹੀ ਲਾਲ ਜੰਮਿਆ ਮਾਂ ਗੁਜਰੀ ਨੇ, ਜਿਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਏਗਾ। ਤੇ ਕਲਗੀ ਵਾਲੇ ਪਾਤਸ਼ਾਹ ਤਾੜੀ ਮਾਰ ਕੇ ਨਿਕਲੇ ਸਨ ਚਮਕੌਰ ਦੀ ਗੜੀ ਵਿੱਚੋਂ। ਔਰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਇੱਕ ਸ਼ਾਇਰ ਨੇ ਨਾ ਬੜਾ ਸੋਹਣਾ ਉੱਥੇ ਨਕਸ਼ਾ ਖਿੱਚਿਆ, ਕਹਿੰਦੇ ਨੇ ਕਿ ਸਤਿਗੁਰ ਗੜੀ ਦੇ ਵਿੱਚੋਂ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ, ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਰ ਲਿਓ ਨੇ ਮਾਛੀ ਵਾੜੇ ਦੇ ਵੱਲ, ਨਜ਼ਰ ਭਰ ਕੇ ਤੱਕਿਆ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਅਖਾੜੇ ਦੇ ਵੱਲ, ਲੰਘਣ ਲੱਗੇ ਜੁਝਾਰ ਦੀ ਲਾਸ਼ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ, ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਫਿਰ ਉਹ ਮੁਸਕਰਾ ਕੇ ਲੰਘ ਤੁਰਿਆ। ਪੁੱਤਰ ਦੀ ਲਾਸ਼ ਪਈ ਵੇਖੀਏ, ਅੰਦਰ ਮਮਤਾ ਤੇ ਹੈ ਨਾ, ਇੱਕ ਪਿਤਾ ਦਾ ਦਿਲ ਹੈ। ਇੱਕ ਗੱਲ ਯਾਦ ਰੱਖਿਓ, ਰੱਬ ਨਾ ਕਰੇ ਜੇ ਕਿਸੇ ਦਾ ਪੁੱਤਰ ਚਲਾਣਾ ਕਰ ਜਾਏ ਨਾ ਜੀ, ਉਹਦੀ ਘਰ ਵਿੱਚ ਫੋਟੋ ਲੱਗੀ ਹੋਵੇ ਤੇ ਮਾਪੇ ਬਾਹਰੋਂ ਆਉਂਦੇ ਨੇ ਫੋਟੋ ਵੇਂਦਿਆਂ ਉਹਨਾਂ ਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ। ਪਰ ਇਹ ਕੋਈ ਫਿਲਮ ਦੀ ਸਟੋਰੀ ਨਹੀਂ, ਕੋਈ ਨਾਟਕ ਦੀ ਕਹਾਣੀ ਨਹੀਂ। ਸਾਹਮਣੇ ਪੁੱਤਰ ਪਏ ਨੇ, ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਫਿਰ ਉਹ ਮੁਸਕਰਾ ਕੇ ਲੰਘ ਤੁਰਿਆ। ਫਾਈਆਂ ਲਾਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛਡਾ ਕੇ ਲੰਘ ਤੁਰਿਆ। ਭਾਈ ਦਇਆ ਸਿੰਘ ਕਹਿਣ ਲੱਗੇ, ਉਹ ਹੱਦ ਹੋ ਗਈ, ਏਡਾ ਨਰਮੋਈ ਬਾਪ। ਇੱਥੇ ਤੇ ਜਿਹੜੇ ਬੱਚੇ ਮਾਪਿਆਂ ਦੇ ਆਖੇ ਨਹੀਂ ਲੱਗਦੇ, ਮਾਪਿਓ ਉਹਨਾਂ ਦੇ ਵੀ ਸਾਈ ਸਾਹ ਜਿਉਂਦੇ ਨੇ। ਤੇ ਭਾਈ ਦਇਆ ਸਿੰਘ ਨੇ ਕਿਹਾ ਸੀ, ਕਹਿਣ ਲੱਗੇ, ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਹੰਝੂ ਚਾਰ ਜੇ ਫੁੱਲ ਤੇ ਕੇਰ ਦਿੰਦਾ। ਇਹਦੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੀ ਹੱਥ ਜੇ ਪਿਆਰ ਦਾ ਫੇਰ ਦਿੰਦਾ। ਕਹਿੰਦੇ ਨੇ, ਪੁੱਤਰ ਕੁਝ ਮੰਗਦਾ ਤੇ ਨਹੀਂ ਸੀ, ਕਿਹੜੀ ਮਹਿੰਦੀ ਲੈ ਚੱਲੀ ਸੀ। ਤੇ ਮੇਰੇ ਸਾਹਿਬ ਕਹਿਣ ਲੱਗੇ, ਦਇਆ ਸਿੰਘਾ ਤੂੰ ਰੁਕ ਕਿਉਂ ਗਿਆ, ਇਹ ਤੇ ਆਪਣਾ ਪੰਧ ਮੁਕਾ ਚੁੱਕੇ ਨੇ, ਸਾਡੀ ਮੰਜ਼ਿਲ ਬੜੀ ਦੂਰ ਹੈ। ਪਾਤਸ਼ਾਹ ਤੁਸਾਂ ਵੀ ਵੇਖੀ ਹੈ ਜੁਝਾਰ ਸਿੰਘ ਦੀ ਲਾਸ਼, ਤੇ ਮੈਂ ਵੀ ਵੇਖੀ। ਤੁਸੀਂ ਤੇ ਦਿਲ ਡਾਢਾ ਕਰਕੇ ਅੱਗੇ ਲੰਘ ਗਏ, ਪਰ ਮੇਰੇ ਦਾਤਿਆ ਮੈਂ ਨਹੀਂ ਆ ਸਕਦਾ। ਕਹਿਣ ਲੱਗੇ, ਤੂੰ ਕੀ ਕਰੇਗਾ? ਤੇ ਭਾਈ ਦਇਆ ਸਿੰਘ ਨੇ ਕਿਹਾ ਸੀ, ਕਹਿਣ ਲੱਗੇ, ਦੋ ਗਜ ਕੱਪੜਾ ਇਸ ਤੇ ਪਾਵਾਂ, ਮਰਨ ਪਿੱਛੋਂ ਇਹ ਕਫਨ ਹੀ ਲੱਜ ਹੁੰਦਾ। ਤੇ ਸਾਹਿਬ ਕਹਿਣ ਲੱਗੇ, ਅਗਾਂ ਤੁਰ ਤੂੰ ਪਤਾ ਹੀ ਦਇਆ ਸਿੰਘਾ, ਕਫਨ ਸੂਰਮੇ ਵਾਸਤੇ ਬੱਜ ਹੁੰਦਾ। ਜੇਕਰ ਇਹਨਾਂ ਨੂੰ ਕਫਣਾਂ ਦੀ ਲੋੜ ਹੁੰਦੀ, ਮਰਦੇ ਘਰੇ ਇਹ ਪਲੰਘਾਂ ਨਵਾਰੀਆਂ ਤੇ ਇਹ ਬੇਕਫਣ ਲਾਸ਼ਾਂ ਪਰਦੇ ਪਾਣਗੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ। ਕਹਿਣ ਲੱਗੇ, ਸੱਜਣਾ ਜੇ ਕਫਨ ਪਾਣਾ ਹੀ ਤੇ ਸਾਰਿਆਂ ਤੇ ਪਾ, ਮੈਨੂੰ ਸਾਰਿਆਂ ਵਿੱਚ ਹੀ ਜੀਤ ਤੇ ਜੁਝਾਰ ਨਜ਼ਰ ਆਉਂਦੇ ਨੇ, ਹੈ ਕੋਈ ਐਸਾ ਗੁਰੂ? ਤੇ ਮੇਰੇ ਪਾਤਸ਼ਾਹ ਨੇ ਪਤਾ ਕੀ ਆਖਿਆ? ਕਹਿਣ ਲੱਗੇ, ਦਇਆ ਸਿੰਘ ਨੂੰ ਆਖਿਆ, ਸੱਜਣਾ ਓਏ, ਕਿਸੇ ਗੱਲੇ ਨਹੀਂ ਰਾਜੀ ਸੰਸਾਰ ਰਹਿੰਦਾ, ਲੱਤ ਰਹਿ ਨਹੀਂ ਸਕਦੀ ਦੋ ਬੇੜੀ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ, ਇੱਕੋ ਗੱਲ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਵਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ ਰਹਿੰਦੀ, ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਦੋਵਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ ਰਹਿੰਦੀ, ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਕਹਿਣ ਲੱਗੇ, ਸੱਜਣਾ ਤੂੰ ਮੈਨੂੰ ਨਰਮੋਈ ਵੀ ਆਖਿਆ ਹੀ, ਮੈਨੂੰ ਅੱਜ ਮਿਹਣੇ ਵੀ ਦਿੱਤੇ ਨਹੀਂ, ਪਰ ਇਹਨਾਂ ਮਿਹਣਿਆਂ ਵਿੱਚੋਂ ਵੀ ਮੈਨੂੰ ਮਾਣ ਮਿਲਦਾ। ਮੈਨੂੰ ਲੱਖ ਕੋਈ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ, ਸਿੱਖ ਹੋਰ ਸਮਝੇ ਪੁੱਤਰ ਹੋਰ ਸਮਝੇ। ਕਹਿਣ ਲੱਗੇ, ਮੈਂ ਇਹ ਨਹੀਂ ਹੂੰ ਕਿਸੇ ਨੂੰ ਕਹਿਣ ਦੇਣਾ। ਹੈ ਕੋਈ ਐਸਾ ਮੁਰਸ਼ਦ ਇਸ ਜਗਤ ਵਿੱਚ? ਅਰ ਗੁਰੂ ਸਵਾਰਿਓ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਨੇ ਕੰਮੇ ਮਾਸ਼ਕੀ ਦੇ ਕੋਲ ਪਹਿਲੀ ਰਾਤ ਗੁਜ਼ਾਰੀ। ਅੱਜ ਦਾਦੀ ਮਾਂ ਆਪਣੇ ਪੋਤਿਆਂ ਨੂੰ ਲੈ ਕੇ ਬੈਠੀ ਏ ਤੇ ਆਪਸ ਵਿੱਚ ਗੱਲਬਾਤ ਪੈ ਕਰਦੇ ਨੇ। ਛੋਟੇ ਸਾਹਿਬਜ਼ਾਦੇ ਆਪਸ ਵਿੱਚ ਗੱਲਬਾਤ ਕੀ ਪੈ ਕਰਦੇ ਨੇ? ਕਹਿੰਦੇ ਨੇ ਕਿ ਅੱਜ ਅਸੀਂ ਆਨੰਦਪੁਰ ਸਾਹਿਬ ਤੋਂ ਇਕੱਠੇ ਤੁਰੇ ਸਾਂ, ਪਿਤਾ ਜੀ ਨਜ਼ਰ ਨਹੀਂ ਆਉਂਦੇ, ਵੱਡੇ ਵੀਰ ਕਿਤੇ ਨਜ਼ਰ ਨਹੀਂ ਆਉਂਦੇ, ਸੂਰਬੀਰ ਯੋਧੇ ਸਾਡੇ ਨਜ਼ਰ ਨਹੀਂ ਆਉਂਦੇ, ਪਤਾ ਨਹੀਂ ਕਿੱਥੇ ਚਲੇ ਗਏ। ਔਰ ਉਸ ਵੇਲੇ ਨਾ ਦਾਦੀ ਮਾਂ ਨੂੰ ਪੁੱਛਦੇ ਨੇ, ਕਹਿੰਦੇ ਨੇ, ਦਾਦੀ ਸੇ ਬੋਲੇ ਕਿ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮੇ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਹਾਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ, ਭਾਈ ਵੀ ਹਮੇ ਭੁੱਲ ਗਏ, ਸ਼ੌਕੇ ਜੰਗ ਮੇ ਯਾ ਆਪਣਾ ਖਿਆਲ ਤੱਕ ਨਹੀਂ, ਸ਼ੌਕੇ ਜੌਕੇ ਤਫੰਗ ਮੇ। ਕਹਿੰਦੇ ਨੇ ਸਾਡੀ ਵੀ ਯਾਦ ਨਹੀਂ ਆਈ, ਇੰਨਾ ਇਹਨਾਂ ਨੂੰ ਤੀਰਾਂ ਦਾ ਚਾਹ ਚੜ ਗਿਆ, ਸਾਨੂੰ ਭੁੱਲ ਗਏ। ਤੇ ਆਪਸ ਵਿੱਚ ਗੱਲਬਾਤ ਕਰਦੇ ਨੇ, ਕਹਿੰਦੇ ਨੇ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਕਹਿੰਦੇ ਨੇ ਜਦੋਂ ਵੱਡਾ ਭਰਾ ਅਜੀਤ ਸਿੰਘ ਜਿੱਤ ਕੇ ਆਏਗਾ ਨਾ, ਇਹ ਪਤਾ ਹੈ ਕਿ ਸਾਡੇ ਭਰਾਵਾਂ ਨੂੰ ਕੋਈ ਹਰਾ ਨਹੀਂ ਸਕਦਾ। ਕਹਿੰਦੇ ਨੇ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆਏਗੇ, ਕਰਕੇ ਗਿਲਾ ਹਰ ਇੱਕ ਸੇ ਹਮ ਰੂਠ ਜਾਏਗੇ, ਅੱਬਾ ਕਭੀ ਮਾਤਾ ਕਭੀ ਭਈਆ ਮਨਾਏਗੇ, ਲਗਾ ਕਰ ਹਮੇ ਗਲੇ ਸੇ ਕਹੇਂਗੇ ਵੋ ਬਾਰ ਬਾਰ, ਮਾਨ ਜਾਓ ਲੇਕਿਨ ਹਮ ਨਹੀਂ ਮਾਨੇਗੇ ਜਿਹਨ ਹਾਰ। ਬਾਬਾ ਅਜੀਤ ਸਿੰਘ, ਬਾਬਾ ਜੋਰਾਵਰ ਸਿੰਘ ਕਹਿੰਦੇ ਨੇ ਅਸੀਂ ਮੰਨਣਾ ਕੋਈ ਨਹੀਂ, ਬਾਬਾ ਫਤਿਹ ਸਿੰਘ ਕਹਿੰਦੇ ਨੇ ਅਸੀਂ ਮੰਨਣਾ ਕੋਈ ਨਹੀਂ, ਅਸੀਂ ਇਹਨਾਂ ਨਾਲ ਗੱਲ ਨਹੀਂ ਕਰਨੀ। ਤੇ ਉਸ ਵੇਲੇ ਨਾ ਬਾਬਾ ਜੋਰਾਵਰ ਸਿੰਘ ਕਹਿੰਦੇ ਨੇ, ਨਹੀਂ ਵੀਰਾ ਅਸੀਂ ਗੱਲ ਕਿਉਂ ਨਹੀਂ ਕਰਨੀ, ਗੱਲ ਤੇ ਕਰਾਂਗੇ, ਪਰ ਕੈਸਾ ਨਕਸ਼ਾ ਖਿੱਚਿਆ ਜੋਗੀ ਵਾਲਾ ਯਾਰ ਖਾਂ ਨੇ। ਉਹ ਕਹਿੰਦੇ ਨੇ ਇਕਰਾਰ ਲੇਂਗੇ ਸਭ ਸੇ, ਅਸੀਂ ਉਹਨਾਂ ਕੋਲੋਂ ਹੁਣ ਵਾਅਦਾ ਲੈਣਾ, इकरार लेंगे सबसे कि बुलाना ना फिर कभी, दरिया पे हमें छोड़ के जाना ना फिर कभी, बारे दिगर में इस तरह तड़पाना ना फिर कभी, यू कहते हैं कि हमको रुलाना ना फिर कभी, कहिंदे ने सानू रुआयो ना फिर, और कहिंदे ने बच्चों की गुफ्तगू सुनी जब दादी जान ने बेअख्तियार रो दिया उस वाला शान ने, कहिंदे ने वो वड्डी शान वाली दादी मां गल्लां सुनदी है अपने पोतियां दियां पर अखां दे विच्चों हंझू वह तुरे, सोचदी है कि बच्चियो की पता है हुण मलाप ते होवेगा पर इत्थे नहीं, हुण दादे दी गोद विच जाके मिलोगे। असीं जाणदे आ अगले दिन गंगू दे कोल चले गए, गंगू ने लालच विच आके हुकूमत दे कोल शिकायत करके छोटे साहबजादियां नूं ते मां गुजर कौर जी नूं गिरफ्तार करवा दिता, मुरिंडे थाने लियांदा गया, एक रात मुरिंडे थाने रख्या गया। उस तो बाद जदों वजीर खां नूं खबर पहुंची जाके दस्या कि जेड़ा गुरु गोबिंद सिंह तुहाडे वड्डे वड्डे योधियां नूं मार के चला गया, ताड़ी मार के निकल गया, उन्हां दे छोटे साहबजादे ते मां गुजरी साडे कब्जे विच आ गए ने। बड़ा खुश होया ते सोचदा कि हुण मैं वेखांगा अपने बच्चों के मोह विच बजा होया गुरु गोबिंद सिंह किवें नहीं मेरे कोल चल के आउंदा। पर गुरु सवारियो ये नहीं जानदा कि ए गुरु गोबिंद सिंह महाराज ये ते मोह तो बहुत उपर ने, ये ते अपने पुत्रां तो भी प्यारे खालसे नूं आखदे ने, इन पुत्रन के सीस पर वार दिए सुत चार, चार मुए तो क्या हुआ जीवत कई हजार, ये केवल गुरु गोबिंद सिंह महाराज कह सकते ने। समा मैनूं इजाजत नहीं दिंदा, मैं इन्नी कु बेनती करनी चाहना साहबजादियां नूं ठंडे बुरज विच भी रखिया गया और कोई पहनण वास्ते उत्ते लैण लई कपड़ा नहीं दिता गया, भुखण भाणे रखिया गया सी कि शायद ये किते ईण मन जाण, पर कौण जाणदा है, ये ते ओह ने जेड़े बाणी पढ़दे ने कि जे कित्या दुख भूख सद मार ए पी दात तेरी दितार, जे सुख दे ता तुझे राधी दुख भी तुझे त्याई, जे भुख दे ता इत ही राजा दुख विच सुख मनाई। ये ते ओह बाणी पढ़न वाले ने, सारी रात दादी मां अपने पोतियां नूं बाणी सुनांदी रही, कदे हिक नाल लांदी है, थोड़ा जिहा सौ जांदे ने ठंड फिर सौण नहीं देंदी। गुरु सवारियो अमृत वेला होया ते सिपाही लैण वास्ते आ गए, मां तेरे पोतियां नूं लैण आए आ, दादी मां कोलों अज पहली वारी पोतरे जिहड़े ने ना विछड़न लगे ने, ते उस वेले दादी मां ने पुछिया इन्हां दा कसूर की है, कहन लगे मां हकूमत दे वधे आए आ, सानू कसूर दा नहीं पता, तेरे पोतियां नूं कचहरी विच बुलाया गया, ते गुरु सवारियो छोटा दरवाजा खुला रखिया वड्डा बंद कर दिता है। ये प्लैनिंग सी कि जदों गुरु गोबिंद सिंह दे ये छोटे लखते जिगर अपना सीस नवा के छोटे दरवाजे विचों अंदर जाणगे ते उस वेले ताड़ी मार के कह देंगे कि गुरु गोबिंद सिंह दे पुत्रां ने सूबा सरहंद अगे सिर नवा दिता है। पर कौन जानदा है ये गुरु गोबिंद सिंह महाराज दे लखते जिगर ने, उन्होंने कहा सी वीरना बाबा फतेह सिंह वेखी ये शलावा है सानू झुकाना चाहते ने, पर सूबिया एक गल याद रखी ये सिर कदे झुक नहीं सकते, तू साडे सिर झुकाने चाहना असी तेरे सिर वास्ते आ तिलेदार जुतियां लैके आए हैं, और अपने पहला जोड़े अंदर किते और अंदर जांदियां फतेह गलाई गजाई सी वाहेगुरु जी का खालसा वाहेगुरु जी की फतेह। क्या सी सूबे ने, कहन लगे तुहाडे ये बाप दा दरबार नहीं है सूबे दी कचहरी है, सलाम करो। ते उस वेले उन्हां कहा सी, कहन लगे एक वारी सिर झुकिया उस अकाल पुरख वाहेगुरु अगे, हुण इह कट ते सकदा पर इह झुक नहीं सकदा, ते अज असी किथे खड़े आ, असी ते थां थां ते सिर झुकांदे फिरने, असी ते कबरां ते भी मत्थे टेकदे फिरने, असी ते साडी ते हालत ही हो गई कि मैं भी पियो होटल में चंदा भी दो मस्जिद में, खुदा भी खुश रहे शैतान भी बेजार ना हो, असी सारिआं नूं खुश करी जांदे नहीं प्यारिओ, जिन्हां दा दिन मनांदे उन्हां कोलों कुछ सिक्ख्या भी लई। ਬੜੇ ਸਵਾਲ ਕੀਤੇ। ਜਦੋਂ ਵਾਪਸ ਗਏ ਤੇ ਦੋਵੇਂ ਭੱਜ ਕੇ ਪੌੜੀਆਂ ਚੜੇ, ਦਾਦੀ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਇੱਕ ਇੱਕ ਸਵਾਲ ਦੱਸਦੇ ਨੇ, ਮਾਂ ਅੱਜ ਆਹ ਪੁੱਛਿਆ ਸੀ, ਆਹ ਸਵਾਲ ਦਾ ਜਵਾਬ ਅਸੀਂ ਇਸ ਤਰ੍ਹਾਂ ਦਿੱਤਾ, ਇੱਕ ਇੱਕ ਸਵਾਲ ਦਾ ਜਵਾਬ ਦਿੱਤਾ। ਸਾਰੀ ਰਾਤ ਦਾਦੀ ਮਾਂ ਫਿਰ ਬਾਣੀ ਸੁਣਾਉਂਦੀ ਰਹੀ, ਇਤਿਹਾਸ ਸੁਣਾਉਂਦੀ ਰਹੀ, ਦਿਨ ਚੜਿਆ ਫਿਰ ਕਚਹਿਰੀ ਵਿੱਚ ਪੇਸ਼ ਕੀਤਾ। ਔਰ ਇਹ ਵੀ ਕਹਿੰਦੇ ਨੇ ਕਿ ਖਿਡੌਣੇ ਵੀ ਕੁਝ ਰੱਖੇ ਗਏ, ਦੁਕਾਨਾਂ ਲਾਈਆਂ, ਕੁਝ ਸ਼ਸਤਰ ਰੱਖੇ ਗਏ। ਔਰ ਇਹ ਪੁੱਛਿਆ ਸੀ ਕਿ ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ? ਉਹਨਾਂ ਨੇ ਭੱਜ ਕੇ ਸ਼ਸਤਰਾਂ ਨੂੰ ਹੱਥ ਪਾਇਆ। ਕਹਿਣ ਲੱਗੇ ਜੇ ਤੁਹਾਨੂੰ ਫਿਰ ਫੜ ਲਈਏ ਤੇ ਫਿਰ ਛੱਡ ਦਈਏ ਫਿਰ ਕੀ ਕਰੋਗੇ? ਤੇ ਬਾਬਾ ਫਤਿਹ ਸਿੰਘ ਨੇ ਇੱਕ ਗੱਲ ਕਹੀ ਸੀ, ਧਿਆਨ ਨਾਲ ਸੁਣਿਓ। ਉਹਨਾਂ ਕਿਹਾ ਸੀ, ਸੂਬਿਆ ਜਿੰਨੀ ਦੇਰ ਤੱਕ, ਕਹਿਣ ਲੱਗੇ ਇੱਕ ਗੱਲ ਯਾਦ ਰੱਖੀ, ਤੂੰ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਂਦਾ ਰਿਹਾ, ਤੂੰ ਸਾਨੂੰ ਛੱਡ ਕੇ ਵੇਖ, ਅਸੀਂ ਸਿੰਘਾਂ ਨੂੰ ਇਕੱਠੇ ਕਰਕੇ ਸਰਹੰਦ ਨੂੰ ਘੇਰਾ ਪਾ ਕੇ ਦੱਸਾਂਗੇ। ਕਹਿਣ ਲੱਗੇ ਜਿੰਨੀ ਦੇਰ ਤੱਕ ਤੇਰੇ ਦੋ ਟੋਟੇ ਨਹੀਂ ਨਾ ਕਰ ਦਿੰਦੇ, ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਔਰ ਇਹ ਹਕੀਕਤ ਹੈ, ਇਤਿਹਾਸ ਪੜ੍ਹ ਕੇ ਵੇਖ ਲਿਓ ਕਿ ਉਹ ਵੀ ਸਰਦਾਰ ਫਤਿਹ ਸਿੰਘ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ, ਜਿਸ ਨੇ ਇੱਕੋ ਕਿਰਪਾਨ ਦੇ ਵਾਰ ਦੇ ਨਾਲ ਸੂਬਾ ਸਰਹੰਦ ਨੂੰ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਸੀ। ਇਹ ਬਾਬਾ ਫਤਿਹ ਸਿੰਘ ਦੇ ਨਿਕਲੇ ਹੋਏ ਬੋਲ ਸੱਤ ਹੋਏ ਸਨ। ਕਹਿਣ ਲੱਗੇ ਤੈਨੂੰ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਜਾਏਗਾ। ਗੁਰੂ ਸਵਾਰਿਓ ਨੀਹਾਂ ਵਿੱਚ। ਕਹਿਣ ਲੱਗੇ ਅੱਛਾ, ਕੱਲ੍ਹ ਫਿਰ ਅਦਾਲਤ ਲੱਗੇਗੀ। ਅੱਜ ਫਿਰ ਵਾਪਸ ਭੇਜ ਦਿੱਤਾ ਤੇ ਦਾਦੀ ਮਾਂ ਨਾਲ ਇੱਕ ਗੱਲ ਕਹੀ ਸੀ, ਕਹਿਣ ਲੱਗੇ ਕੱਲ੍ਹ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏਗਾ। ਇੱਕ ਗੱਲ ਯਾਦ ਰੱਖਿਓ, ਅੱਜ ਜਦੋਂ ਨਿੱਕੇ ਨਿੱਕੇ ਪੋਤੇ ਦਾਦੀ ਮਾਂ ਦੇ ਕੋਲ ਦੌੜ ਕੇ ਗਏ, ਦਾਦੀ ਮਾਂ ਨੇ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਕਹਿਣ ਲੱਗੇ, ਪੁੱਤਰ ਮੈਨੂੰ ਦੱਸੋ ਅੱਜ ਕੀ ਸਵਾਲ ਜਵਾਬ ਹੋਏ ਨੇ? ਤੇ ਬਾਬਾ ਫਤਿਹ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ ਦਾਦੀ ਮਾਂ ਬਸ ਅੱਜ ਦੀ ਰਾਤ ਅਸੀਂ ਤੇਰੇ ਕੋਲ ਹਾਂ, ਅੱਜ ਦੀ ਰਾਤ ਤੇਰੇ ਕੋਲ ਹਾਂ, ਕੱਲ੍ਹ ਅਸੀਂ ਦਾਦੇ ਦੀ ਗੋਦ ਵਿੱਚ ਚਲੇ ਜਾਣਾ। ਦਾਦੀ ਮਾਂ ਕੱਲ੍ਹ ਅਸੀਂ ਸਾਰੇ ਪਰਚੇ ਪਾਸ ਕਰ ਜਾਣੇ ਨੇ। ਮੈਂ ਨਾ ਉਸ ਵੇਲੇ ਕਿੰਨਾ ਕੁ ਤੂਫਾਨ ਆਇਆ ਹੋਏਗਾ ਉਸ ਦਾਦੀ ਮਾਂ ਦੇ ਹਿਰਦੇ ਵਿੱਚ। ਸਾਰੀ ਰਾਤ ਬਾਣੀ ਸੁਣਾਈ, ਅੰਮ੍ਰਿਤ ਵੇਲਾ ਹੋਇਆ ਤੇ ਦਾਦੀ ਮਾਂ ਨੇ ਤੋਰਨ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਕਹਿਣ ਲੱਗੀ, ਜਾਣੇ ਸੇ ਪਹਿਲੇ ਉੱਠੋ ਮੇਰੋ ਲਾਲੋ, ਜਰਾ ਗਲੇ ਸੇ ਲਗਾ ਤੋ ਲੂੰ, ਨੰਨੇ ਸੇ ਸਰੋਂ ਪੇ ਕੰਘੀ ਕਰੂੰ, ਜਰਾ ਮੂੰਹ ਦਲਾ ਤੋ ਲੂੰ, ਨੰਨੇ ਸੇ ਸਰੋਂ ਪੇ ਕਲਗੀ ਲਗਾ ਤੋ ਲੂੰ, ਮਰਨੇ ਸੇ ਪਹਿਲੇ ਤੁਮੇ ਦੂਲਾ ਬਣਾ ਤੋ ਲੂੰ। ਕਹਿਣ ਲੱਗੇ ਜੇ ਲਾੜੀ ਮੌਤ ਨੂੰ ਵਿਆਹਣ ਵਾਸਤੇ ਚੱਲੇ ਹੋ, ਮੈਂ ਤੁਹਾਨੂੰ ਆਪਣੇ ਹੱਥੀਂ ਲਾੜੇ ਬਣਾ ਕੇ ਤੋਰਨਾ। ਦਾਦੀ ਮਾਂ ਕੋਲੋਂ ਤੁਰਨ ਲੱਗੇ ਤੇ ਸੋਹਣ ਸਿੰਘ ਸੀਤਲ ਨੇ ਇੱਥੇ ਬੜਾ ਪਿਆਰਾ ਨਕਸ਼ਾ ਖਿੱਚਿਆ। ਉਹ ਕਹਿੰਦੇ ਨੇ ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਦਾਦੀ ਮਾਂ ਨੂੰ ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਜਾਂਦੀ ਵਾਰੀ ਬੂਹੇ ਚੋਂ ਫਿਰ ਮੁਸਕਰਾ ਕੇ। ਕਹਿਣ ਲੱਗੇ ਮਾਂ ਉਡੀ ਬੋਲੇ ਮੁਸਕਾ ਕੇ, ਉਡੀਕਾਂਗੇ ਤੈਨੂੰ ਅੰਮੀਏ ਅਸੀਂ ਸੱਚਖੰਡ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਮੇਰਾ ਜੀ ਨਹੀਂ ਉਹ ਲੱਗਣਾ ਮਾਂ ਤੂੰ ਛੇਤੀ ਆਉਣਾ, ਨਹੀਂ ਤੇ ਰੁੱਸ ਪਊ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਮਿੰਨਤਾਂ ਕਰਕੇ ਅੰਮੀਏ ਫਿਰ ਪਊ ਮਨਾਉਣਾ, ਤੇਰੇ ਬਾਜੋ ਮਾਂ ਜੀ ਸੱਚ ਖੰਡ ਨਹੀਂ ਪਾਉਣਾ। ਤੇ ਉਸ ਵੇਲੇ ਦਾਦੀ ਮਾਂ ਨੇ ਕਿਹਾ ਸੀ, ਚੱਲੋ ਮੇਰੇ ਉਹ ਹੀਰਿਓ ਮੈਂ ਮਗਰੇ ਹੀ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮ ਕਰ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉਧਰ ਉੱਡਦੀਆਂ ਛਾਵਾਂ, ਵੇ ਲੋਕੋ ਤੋਰ ਘਰ ਦੀਆਂ ਰੌਣਕਾਂ ਮੈਂ ਸੱਚ ਖੰਡ ਵਸਾਵਾਂ। ਇਹ ਦਾਦੀ ਮਾਂ ਦੇ ਸ਼ਬਦ ਸਨ। ਅੱਜ ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਵਿੱਚ ਚਿਣੇ ਜਾਣ ਲੱਗੇ, ਉਸ ਵੇਲੇ ਵੀ ਬੜੇ ਸਵਾਲ ਜਵਾਬ ਕੀਤੇ ਸਨ, ਪਰ ਇੱਕ ਗੱਲ ਕਹੀ ਸੀ, ਕਹਿਣ ਲੱਗੇ ਤੁਹਾਨੂੰ ਜਾਨ ਤੁਹਾਡੀ ਬਖਸ਼ੀ ਹੋ ਜਾਏਗੀ, ਤੁਹਾਨੂੰ ਹੂਰਾਂ ਦੇ ਡੋਰੇ ਡੋਲੇ ਦੇ ਦਿਆਂਗੇ, ਪਰ ਤੁਸੀਂ ਦੀਨ ਕਬੂਲ ਕਰ ਲਓ। ਤੇ ਉਹਨਾਂ ਇੱਕ ਗੱਲ ਕਹੀ ਸੀ, ਸੂਬਿਆ ਸਾਡੇ ਨਾਲ ਵਾਅਦਾ ਕਰ ਵੀ ਅਸੀਂ ਕਦੇ ਮਰਾਂਗੇ ਨਹੀਂ। ਕਹਿਣ ਲੱਗੇ ਨਹੀਂ ਮਰਨਾ ਤੇ ਫਿਰ ਵੀ ਹੈ, ਮੌਤ ਤੇ ਆਉਣੀ ਹੈ। ਤੇ ਕਹਿਣ ਲੱਗੇ ਜੇ 70 ਸਾਲ ਅੰਨ ਗੰਦਾ ਕਰਕੇ ਮਰਨਾ ਨਾ, ਤੇ ਉਹਦੇ ਨਾਲੋਂ ਅਸੀਂ ਛੋਟੀ ਉਮਰ ਵਿੱਚ ਅਣਖ ਦਾ ਜੀਵਨ ਜੀ ਕੇ ਮਰਨ ਨੂੰ ਪਹਿਲ ਦਿਆਂਗੇ। ਔਰ ਉਹਨਾਂ ਨੇ ਤਾਂ ਹੀ ਉਹਨਾਂ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਹਾ ਜਾਂਦਾ, ਕਿਉਂਕਿ ਛੋਟੀ ਉਮਰ ਵਿੱਚ ਉਹਨਾਂ ਨੇ ਬਹੁਤ ਵੱਡਾ ਕਾਰਨਾਮਾ ਕੀਤਾ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਕਲਗੀ ਵਾਲੇ ਪਾਤਸ਼ਾਹ ਰਾਏ ਕੱਲੇ ਦੇ ਕੋਲ ਨੇ ਨੂਰੇ ਮਾਈ ਨੇ ਆ ਕੇ ਖਬਰ ਦਿੱਤੀ, ਕਹਿਣ ਲੱਗੇ ਨੂਰਿਆ ਕੋਈ ਸੁਨੇਹਾ ਦੱਸ ਸਾਹਿਬਜ਼ਾਦਿਆਂ ਦਾ ਤੇ ਮਾਂ ਦਾ। ਅੱਖਾਂ ਵਿੱਚ ਆਂਸੂ ਨੇ, ਹੱਥ ਜੋੜ ਕੇ ਕਹਿਣ ਲੱਗਾ ਦਾਤਾ ਕਿਹੋ ਜਿਹੀ ਮਨਹੂਸ ਸ਼ਾਮ ਆਈ ਏ, ਮੈਂ ਕੀ ਸੁਨੇਹਾ ਦਿਆਂ। ਕਹਿਣ ਲੱਗੇ ਨਹੀਂ ਨੂਰਿਆ, ਇਹ ਮਨਹੂਸ ਸ਼ਾਮ ਪਹਿਲੀ ਵਾਰੀ ਨਹੀਂ ਆਈ, ਮੈਂ ਤੇ ਆਦੀ ਹੋ ਗਿਆ ਇਹੋ ਜਿਹਾ ਸੁਨੇਹ ਸੁਣਦਾ। ਜਿਸ ਦਿਨ ਮੇਰੇ ਪਿਤਾ ਦਾ ਸੀਸ ਆਇਆ ਸੀ ਉਦਣ ਵੀ ਸ਼ਾਮ ਹੀ ਸੀ, ਮੇਰੇ ਪੁੱਤਰ ਅੱਖਾਂ ਸਾਹਮਣੇ ਸ਼ਹੀਦ ਹੋ ਗਏ ਉਦੋਂ ਵੀ ਸ਼ਾਮ ਸੀ, ਨੂਰਿਆ ਤੂੰ ਮੈਨੂੰ ਦੱਸ। ਤੇ ਨੂਰੇ ਮਾਈ ਨੇ ਕਿਹਾ ਦਾਤਾ ਤੇਰੇ ਦੋਵੇਂ ਪੁੱਤਰਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ, ਤੇਰੀ ਦਾਦੀ ਮਾਂ ਵੀ ਸ਼ਹੀਦ ਹੋ ਗਈ। ਤੇ ਕਲਗੀ ਵਾਲੇ ਪਾਤਸ਼ਾਹ ਨੇ ਫਿਰ ਉੱਚੀ ਆਵਾਜ਼ ਵਿੱਚ ਜਕਾਰਾ ਗਜਾਇਆ, ਹੈਰਾਨ ਹੋ ਗਿਆ ਰਾਏ ਕੱਲਾ, ਕਹਿਣ ਲੱਗਾ ਮਹਾਰਾਜ ਇੱਥੇ ਤੇ ਕਿਸੇ ਦਾ ਇੱਕ ਪੁੱਤਰ ਚਲਾਣਾ ਕਰ ਜਾਏ ਉਹਦਾ ਲੱਕ ਟੁੱਟ ਜਾਂਦਾ, ਉੱਠ ਨਹੀਂ ਸਕਦਾ, ਚਾਰ ਪੁੱਤਰ ਸ਼ਹੀਦ ਹੋ ਗਏ ਤੇ ਤੁਸੀਂ ਜਕਾਰੇ ਗਜਾਉਂਦੇ ਹੋ। ਜਕਾਰੇ ਤੇ ਜਿੱਤ ਦੇ ਸਮੇਂ ਗਜਾਏ ਜਾਂਦੇ ਨੇ, ਪਰ ਮੈਨੂੰ ਕੋਈ ਜਿੱਤ ਵਾਲੀ ਗੱਲ ਨਜ਼ਰ ਨਹੀਂ ਆਈ। ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ ਕੱਲਿਆ ਤੂੰ ਨਹੀਂ ਸਮਝ ਸਕੇਗਾ। ਕਹਿਣ ਲੱਗੇ ਗੁਰੂ ਨਾਨਕ ਤੋਂ ਲੈ ਕੇ ਨਾ ਬੜੇ ਯਤਨ ਹੁੰਦੇ ਰਹੇ ਨੇ ਕਿ ਇਸ ਸੱਚ ਦੀ ਜੰਜੀਰ ਨੂੰ ਤੋੜਨਾ, ਇਸ ਸੱਚ ਦੇ ਆਦਰਸ਼ ਦੀ ਜੰਜੀਰ ਨਹੀਂ ਰਹਿਣ ਦੇਣੀ। ਬੜੇ ਯਤਨ ਕੀਤੇ, ਕਦੇ ਤੱਤੀ ਤਵੀ ਆਈ, ਕਦੇ ਚਾਂਦਨੀ ਚੌਕ ਆਇਆ, ਕਦੇ ਆਨੰਦਪੁਰ ਨੂੰ ਘੇਰੇ ਪਏ, ਕਦੇ ਚਮਕੌਰ ਦੀ ਗੜੀ ਆਈ, ਪਰ ਅੱਜ ਮੈਨੂੰ ਇੱਕ ਭੈ ਸੀ। ਖਿਆਲ ਕਰਿਓ, ਕਹਿੰਦੇ ਨੇ ਅੱਜ ਮੈਨੂੰ ਇੱਕ ਡਰ ਸੀ ਕਿ ਕਿਸੇ ਜੰਜੀਰ ਦੀ ਜਿਹੜੀ ਤਾਕਤ ਹੈ ਨਾ, ਸਭ ਤੋਂ ਕਮਜ਼ੋਰ ਕੜੀ ਹੁੰਦੀ ਹੈ, ਜੇ ਕਿਤੇ ਕਮਜ਼ੋਰ ਕੜੀ ਟੁੱਟ ਜਾਏ ਤੇ ਜੰਜੀਰ ਟੁੱਟ ਜਾਂਦੀ ਹੈ। ਮੈਨੂੰ ਇੱਕ ਡਰ ਸੀ ਕਿ ਮੇਰੇ ਛੋਟੇ ਛੋਟੇ ਸੀਰਖੋਰ ਬੱਚੇ ਇਹਨਾਂ ਨੂੰ ਕਿਸੇ ਲਾਲਚ ਵਿੱਚ ਲਿਆ ਕੇ, ਕਿਤੇ ਭੈ ਵਿੱਚ ਲਿਆ ਕੇ ਇਹ ਕਿਤੇ ਡੋਲ ਨਾ ਜਾਣ, ਪਰ ਅੱਜ ਕੱਲਿਆ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਮੇਰੇ ਨਿੱਕੇ ਮਾਸੂਮ ਵੀ ਨਹੀਂ ਡੋਲੇ, ਉਹ ਸ਼ਹਾਦਤ ਦਾ ਜਾਮ ਪੀ ਗਏ, ਅੱਜ ਮੇਰੀ ਮੁਕੰਮਲ ਤੌਰ ਤੇ ਜਿੱਤ ਹੋ ਗਈ, ਅੱਜ ਔਰੰਗਜ਼ੇਬ ਦੀ ਹਾਰ ਹੋ ਗਈ ਹੈ। ਕਹਿਣ ਲੱਗੇ ਮੈਂ ਜਕਾਰੇ ਨਾ ਗਜਾਵਾਂ ਤੇ ਕੀ ਕਰਾਂ, ਅੱਜ ਮੇਰੀ ਮੁਕੰਮਲ ਤੌਰ ਤੇ ਜਿੱਤ ਹੋ ਗਈ। ਆਪਣੇ ਪੁੱਤਰਾਂ ਨੂੰ ਨੀਹਾਂ ਵਿੱਚ ਖੜੇ ਕਰਕੇ ਤੇ ਦੱਸਿਆ ਸੀ ਕਿ ਸਿੱਖੀ ਕੀ ਹੁੰਦੀ ਹੈ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਟੁੱਟੇ ਸਾਜ਼ ਕਦੇ ਸੰਗੀਤ ਨੂੰ ਜਨਮ ਨਹੀਂ ਦਿੰਦੇ, ਬੁੱਝੇ ਦੀਵੇ ਕਦੇ ਰੋਸ਼ਨੀ ਨਹੀਂ ਦਿੰਦੇ, ਪਰ ਆਓ ਵੇਖੋ ਗੁਰੂ ਨਾਨਕ ਦੇ ਘਰ ਵੱਲ, ਇੱਥੇ ਟੁੱਟੇ ਸਾਜ਼ ਵੀ ਸੰਗੀਤ ਨੂੰ ਜਨਮ ਦਿੰਦੇ ਜੇ, ਇੱਥੇ ਬੁੱਝੇ ਦੀਵੇ ਵੀ ਰੋਸ਼ਨੀ ਦਿੰਦੇ ਨੇ। ਜੇ ਕਿਸੇ ਨੂੰ ਭਰਮ ਹੈ ਤੇ ਵੇਖੋ ਸਰਹੰਦ ਦੀ ਦੀਵਾਰ ਨੂੰ, ਜਿੱਥੇ ਸਾਜ਼ਾਂ ਟੁੱਟ ਕੇ ਗਾਇਆ ਇਸ਼ਕ ਦੇ ਇੱਕ ਤਰਾਨੇ ਨੂੰ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜਿਨ੍ਹਾਂ ਦੇ ਸਰੀਰਾਂ ਦੇ ਸਾਜ਼ ਟੁੱਟ ਗਏ, ਸਾਜ਼ਾਂ ਟੁੱਟ ਕੇ ਗਾਇਆ ਇਸ਼ਕ ਦੇ ਇੱਕ ਤਰਾਨੇ ਨੂੰ, ਸ਼ਮਾਂ ਬੁੱਝ ਕੇ ਵੀ ਦੇ ਰਹੀਆਂ ਚਾਨਣ ਜਮਾਨੇ ਨੂੰ। ਸਦੀਆਂ ਹੋ ਗਈਆਂ ਪਰ ਅੱਜ ਵੀ ਅਣਖ ਦਾ ਸੰਗੀਤ ਉੱਥੋਂ ਸੁਣਾਈ ਦਿੰਦਾ ਹੈ, ਅੱਜ ਵੀ ਰੋਸ਼ਨੀ ਮਿਲ ਰਹੀ ਹੈ। ਗੁਰੂ ਸਵਾਰਿਓ, ਲੋੜ ਹੈ ਅਸੀਂ ਵੀ ਉਹਨਾਂ ਤੋਂ ਸੇਧ ਲਈਏ, ਔਰ ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਸਾਡੇ ਕੋਲ ਵੀ ਬਾਣੀ ਆ ਜਾਏ ਤੇ ਸਾਡੇ ਕੋਲ ਬਾਣਾ ਆ ਜਾਏ, ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਕਈ ਮੇਰੇ ਵੀਰ ਕਹੀਏ ਨਾ ਅੰਮ੍ਰਿਤ ਛਕ ਲਓ, ਤੇ ਕਹਿੰਦੇ ਨੇ ਜੀ ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਤੇ ਮੈਨੂੰ ਅੱਜ ਤੱਕ ਨਹੀਂ ਜੇ ਪਤਾ ਲੱਗਾ ਕਿਹੜਾ ਮੀਟਰ ਲਾ ਕੇ ਵੇਖ ਲੈਂਦੇ ਨੇ ਕਿ ਮਨ ਸਾਫ਼ ਹੀ ਹੈ ਕਿ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਨ ਸਾਫ਼ ਨਹੀਂ ਸੀ ਜਿੰਨਾ ਝੋਲੀ ਅੱਡ ਕੇ ਆਪ ਅੰਮ੍ਰਿਤ ਦੀ ਦਾਤ ਮੰਗੀ, ਔਰ ਕਿਹਾ ਸੀ ਅੰਮ੍ਰਿਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ। ਗੋਬਿੰਦ ਆਖਿਆ ਪੰਜਾਂ ਪਿਆਰਿਆਂ ਨੂੰ, ਮੈਨੂੰ ਉਸ ਦੇ ਇਸ਼ਕ ਦੀ ਚੜੇ ਰੰਗਣ, ਮੈਂ ਵੀ ਮਾਲ ਨਾ ਰੱਬੀ ਹਲਾਰਿਆਂ ਨੂੰ। ਤੇ ਸਿੰਘਾਂ ਆਖਿਆ ਪਤਾ ਇਹ ਨਹੀਂ ਜੇ ਸੌਦਾ ਪਿਆ ਕਿਸ ਭਾਵਣ ਜਾ ਰਿਹਾ ਨੂੰ, ਨਾ ਇਹ ਮੁਫ਼ਤ ਮਿਲਿਆ ਨਾ ਇਹ ਮੁਫ਼ਤ ਦੇਣਾ, ਇਹ ਮਿਲਦਾ ਸਿਰਾਂ ਦੇ ਬੋਬਿਆਂ ਤਾਰਿਆਂ ਨੂੰ। ਤੇ ਗੋਬਿੰਦ ਆਖਿਆ ਰੱਬ ਗਵਾਹ ਮੇਰਾ, ਬੋਲੇ ਬੋਲਾਂ ਤੇ ਪੂਰਨੇ ਪਾ ਦਿਆਂਗਾ, ਤੁਸੀਂ ਸੀਸ ਦਿੱਤਾ ਅੰਮ੍ਰਿਤ ਲਈ ਸਿੰਘੋ, ਮੈਂ ਤੇ ਕੁੱਲ ਸਰਬੰਸ ਲਟਾ ਦਿਆਂਗਾ, ਮੈਂ ਸਰਬੰਸ ਵੀ ਕੁਰਬਾਨ ਕਰ ਦਿਆਂਗਾ, ਮੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿਓ। ਅੱਜ ਲੋੜ ਹੈ ਅਸੀਂ ਵੀ ਗੁਰੂ ਵਾਲੇ ਬਣੀਏ, ਜਿਨਕਾ ਦਿਨ ਮਨਾਤੇ ਹੋ ਉਨਕਾ ਅਰਸ਼ਾਦਾਤ ਵੀ ਸਮਝੋ, ਜਿਨਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ। ਗੁਰੂ ਸਵਾਰਿਓ, ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਪੁੱਤਰ ਸ਼ਹੀਦ ਕਰਾ ਕੇ ਨਾ ਤੇ ਇਹ ਗੱਲ ਕਹੀ ਸੀ ਕਿ ਇਹ ਜਿਹੜੇ ਖਾਲਸੇ ਨੇ ਨਾ ਇਹਨਾਂ ਦੇ ਵਿੱਚੋਂ ਹੀ ਮੈਨੂੰ ਆਪਣੇ ਪੁੱਤਰ ਨਜ਼ਰ ਆਉਣਗੇ, ਪਰ ਆਉਣਗੇ ਤੇ ਉਹਨਾਂ ਵਿੱਚੋਂ ਜਿਹੜੇ ਆਪ ਗੁਰੂ ਵਾਲੇ ਹੋਣਗੇ। ਆਪਣਾ ਰੂਪ ਦਿੱਤਾ ਸੀ ਤੁਹਾਨੂੰ ਔਰ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਅੱਜ ਤੇ ਮੇਰੀਆਂ ਭੈਣਾਂ ਨਿੱਕੇ ਨਿੱਕੇ ਬੱਚਿਆਂ ਦੇ ਨਾ ਜਿਹੜੇ ਫਿਲਮੀ ਹੀਰੋ ਨੇ ਉਹਨਾਂ ਵਰਗੇ ਹੇਅਰ ਸਟਾਈਲ ਬਣਾ ਕੇ ਤੇ ਕਹਿੰਦੀਆਂ ਨੇ ਕਿ ਮੇਰਾ ਪੁੱਤਰ ਮੈਨੂੰ ਰਿਤਿਕ ਰੋਸ਼ਨ ਵਰਗਾ ਨਜ਼ਰ ਆਉਂਦਾ ਹੈ, ਮੈਨੂੰ ਬੌਬੀ ਦਿਓਲ ਵਰਗਾ ਨਜ਼ਰ ਆਉਂਦਾ ਹੈ। ਪਰ ਕੋਈ ਵਿਰਲੀ ਮਾਂ ਹੈ ਜਿਹੜੀ ਆਪਣੇ ਪੁੱਤਰ ਦੇ ਸੀਸ ਤੇ ਸੋਹਣੀ ਜਿਹੀ ਦਸਤਾਰ ਸਜਾ ਕੇ ਉਹਦਾ ਮੱਥਾ ਚੁੰਮ ਕੇ ਕਹਿੰਦੀ ਹੋਵੇ ਕਿ ਅੱਜ ਮੈਨੂੰ ਮੇਰਾ ਪੁੱਤਰ ਬਾਬਾ ਫਤਿਹ ਸਿੰਘ ਵਰਗਾ ਨਜ਼ਰ ਆਉਂਦਾ ਹੈ, ਮੈਨੂੰ ਮੇਰਾ ਪੁੱਤਰ ਬਾਬਾ ਜੋਰਾਵਰ ਸਿੰਘ ਵਰਗਾ ਨਜ਼ਰ ਆਉਂਦਾ ਹੈ। ਪਰ ਉਹ ਹੀ ਆਖੇਗੀ ਜਿਹੜੀ ਆਪ ਧਰਮੀ ਹੈ। ਇਸ ਕਰਕੇ ਲੋੜ ਹੈ ਗੁਰੂ ਸਵਾਰਿਓ ਅਸੀਂ ਗੁਰੂ ਵਾਲੇ ਬਣੀਏ, ਗੁਰੂ ਸਾਡਾ ਹੋਵੇ ਫਿਰ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਉਹਨਾਂ ਸ਼ਹੀਦਾਂ ਤੋਂ ਅਸੀਂ ਸੇਧ ਲੈਣੀ ਹੈ। ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਵਾਜ਼ ਮਾਰ ਕੇ ਆਪ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਪਰ ਮੈਂ ਬੇਨਤੀ ਕਰਾਂ ਮੇਰੇ ਵੱਡੇ ਭਾਗ ਨੇ ਕਿ ਮੈਂ ਪਹਿਲੀ ਵਾਰੀ ਤੁਹਾਡੇ ਦਰਸ਼ਨ ਕਰ ਰਿਹਾ ਸਾਹਮਣੇ ਬਹਿ ਕੇ। ਪ੍ਰਬੰਧਕ ਵੀਰਾਂ ਦਾ ਧੰਨਵਾਦ ਔਰ ਮੈਂ ਧੰਨਵਾਦੀ ਹਾਂ ਫਤਿਹ ਚੈਨਲ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਰੇ ਸੰਸਾਰ ਵਿੱਚ ਇਹ ਰਿਕਾਰਡਿੰਗ ਕਰਕੇ ਪਹੁੰਚਾ ਰਹੇ ਨੇ। ਸਿੱਖ ਜਗਤ ਦੀ ਮਾਇਆ ਨਾਜ ਹਸਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਪਹੁੰਚੇ ਨੇ। ਉਹਨਾਂ ਨੇ ਮਾਲਕ ਦੀ ਕੀਰਤੀ ਦੁਆਰਾ ਸਾਨੂੰ ਕਰਤੇ ਨਾਲ ਜੋੜਨਾ। ਦਾਸ ਦੀਆਂ ਭੁੱਲਾਂ ਬਖਸ਼ ਦੇਣੀਆਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।